मन लो चैन हर मिलन को क्यों दर्शन पाया मैं लख विड़ते साहिबा जे बिंदु भुलाया मैं चारे हर मिलने नो जी हर मिलने नो मन लो कर्म में कर्म मिला हर मिलने नो हर मिलने नो मन लोचदा कर्म मिला कर्म मिला मन भा जिनी सखिए प्रभु पाया जिनी सखिए प्रभु पाया आओ तिन कैसा द भलेगा तिन कैसा दलहा हर मिलने नो हर मिलने नो मन लोचदा कदम मिला कर्म मिला सावन सरसी कावणी, सावन सरसी कावणी, चरण कमल तन रता सच रंग, मन तन रता सच रंग, इको नाम यादार, इको नाम मिलने नो, हज मिलने नो, मन लोचदा करम मिला बनहार, करम मिला रंग उड़ाया जी बिखिया, रंग उड़ाया दिसन सा अमृत बूंद सुहानी, हर अमृत बूंद सुहानी, मिल साधू पी बनहा, मिल साधू हर मिलने नो, हर मिलने नो, मन लोचदा करम मिला बनहार, करम मिला नानक हर जी मया कर, शब्द समारण सावन तिना सोहावनी सावन तिना सोहागनी जिन राम नाम उरहार राम नाम उरहार जिन राम नाम उरहार राम नाम उरहार हर मिलने नो नानक हर जी मया कर नानक हर जी मया कर शब्द सवारन हार सावन सोहागनी सावन तिना सोहागनी जिन राम नाम उरहार राम नाम उरहार राम नाम कर्म मिलावन हार कर्म मिलावन हार जिन सखिए प्रभु पाया जिन सखिए प्रभु पाया हम तिनके सब बलिहार कदम मिला कदम मिला कदम मिला
ਧੰਨ ਵਾਹਿਗੁਰੂ ਜੀ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ। ਜਬ ਤੇ ਦਰਸ਼ਨ ਭੇਟੇ ਸਾਧੂ, ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੂਏ ਆਏ। ਮਹਾ ਆਨੰਦ ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ ਆਓ ਰਲ ਕੇ ਕੁਛ ਗੁਰਬਾਣੀ ਕੀਰਤਨ ਕਰੀਏ, ਇਕਾਗਰਤਾ ਨਾਲ ਸੁਣੀਏ ਸਮਝੀਏ ਵਿਚਾਰੀਏ। ਜ਼ਿਆਦਾਤਰ ਲਾਈਵ ਘਰਾਂ ਵਿੱਚ ਬੈਠ ਕੇ ਪ੍ਰੋਗਰਾਮ ਸਰਵਣ ਕਰਦੇ ਨੇ ਸਾਰੇ, ਉਹਨਾਂ ਲਈ ਆਪਾਂ ਸ਼ੁੱਕਰਵਾਰ ਦਾ ਸ਼ਨੀਵਾਰ ਦਾ ਪ੍ਰੋਗਰਾਮ ਜ਼ਿਆਦਾਤਰ ਜਿਹੜੇ ਲਾਈਵ ਸੁਣਦੇ ਆ ਉਹਨਾਂ ਲਈ ਕਰੀਦਾ। ਪਰ ਚਲੋ ਫਿਰ ਵੀ ਕੁਝ ਸਰੀਰ ਜਿਹੜੇ ਆ ਇੱਥੇ ਦੀਵਾਨ 'ਚ ਵੀ ਆ ਜਾਂਦੇ ਆ, ਆ ਕੇ ਸੰਗਤ ਵਿੱਚ ਹਾਜ਼ਰੀ ਭਰ ਲੈਂਦੇ ਆ। ਸੋ ਟਕਾ ਬਣਾ ਕੇ ਜਿਹੜੇ ਬੈਠੇ ਹੋ ਸਰਵਣ ਕਰਨ ਦੀ ਖੇਚਲ ਕਰਦੇ।
ਪਿਛਲੇ ਬਕਸੇ ਚੱਲ ਰਹੇ ਆ ਭਲਾ, ਪਹਿਲਾਂ ਵਾਂਗੂ ਹੀ ਆ ਸਾਰਾ।
ਆਓ ਰਲ ਕੇ ਸਾਰੇ ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ। ਤਪਤ ਕੜਾਹਾ ਤਪਤ ਕੜਾਹਾ ਬੁਝ ਗਿਆ, ਕੜਾਹਾ ਬੁਝ ਗਿਆ। ਤਪਤ ਕੜਾਹਾ ਤਪਤ ਕੜਾਹਾ ਬੁਝ ਗਿਆ, ਕੜਾਹਾ ਬੁਝ ਗਿਆ। ਤਪਤ ਕੜਾਹਾ ਕੜਾਹਾ ਬੁਝ ਗਿਆ, ਤਪਤ ਕੜਾਹਾ ਕੜਾਹਾ ਤਪਤ ਕੜਾਹਾ ਬੁਝ ਗਿਆ, ਕੜਾਹਾ ਬੁਝ ਗਿਆ। ਤਪਤ ਕੜਾਹਾ ਬੁਝ ਗਿਆ, ਕੜਾਹਾ ਬੁਝ ਗਿਆ।
ਤਪਤ ਕੜਾਹਾ ਬੁਝ ਗਿਆ,
ਗੱਜ
ਤਪਤ ਕੜਾਹਾ ਬੁਝ ਗਿਆ, ਕੜਾਹਾ ਬੁਝ ਗਿਆ।
ਗੁਰ ਸੀਤਲ ਨਾਮ ਦਿਓ, ਸੀਤਲ ਨਾਮ ਦਿਓ,
ਸੀਤਲ ਨਾਮ ਦਿਓ,
ਤਕੜਾ ਬੁਝ ਗਿਆ ਕੜਾ ਬੁਝ ਗਿਆ ਤਪ ਤਕੜਾ ਤਪ ਤਕੜਾ ਬੁਝ ਗਿਆ ਕੜਾ ਬੁਝ ਗਿਆ ਤਪ ਤਕੜਾ ਬੁਝ ਗਿਆ ਕਾਟੀ ਬੇਰੀ ਪਗੈਂਦੇ ਗੁਰ ਕਾਟੀ ਬੇਰੀ ਪਗੈਂਦੇ ਗੁਰ ਕੀਤੀ ਬੰਦ ਖਲਾਸ ਕੀਤੀ ਬੰਦ ਖਲਾਸ ਕਾਟੀ ਬੇਰੀ ਪਗੈਂਦੇ
जिसकी अटक तिस से छुटी कौन कहां करे कदम का होए नह कर्मा सागर पे कंधे चढ़े गुरु की ने पूंजी सच वखरो नानक नानक हर
ਪਰਮਾ ਦੀ ਵੇੜੀ ਕੱਟਦੀ ਹਾਂ ऐसा गुरु मेरा ऐसा, ऐसा गुरु मेरा ऐसा, ऐसा गुरु मेरा,
बोलो बोलो,
मेरे गुरुदेव ने सर्वमी पेड़ी, मेरे गुरुदेव ने सर्वमी पेड़ी कटती, मेरे गुरुदेव ने परमा भी पेड़ी कटाली, मेरे गुरुदेव ने ओ पेड़ी कटती, जी परमा भी कटती,
कुछ चिर हाजरी भरीए, गज के आखिए वाहेगुरु जी का
खालसा वाहेगुरु जी की फतेह।
अज शुक्रवार हफ्ते का पहला द्वार, हालांकि पूरा हफ्ता समागम चलते है, पर अपना जथा शुक्र शनि है, तीन दिन आप हाजरी भरते हाँ। सो जिन्हें बैठे हैं तुसी दवान सुन वाले बैठे हैं, सुन वाले वास्ते थोड़ा जा सौखा हुंदा है, मैनू भी बड़ा सौखा हुंदा है, जेड़े दवान सुनते ने उन्हां ते बहुत ही मगज खपाई नहीं करनी पैंदी, बड़े वीर भरा मिलन आ जाते हैं, भाई साहब तुहाडे नाल विचार करनी है, ते जदों मैं एक दो गल्लां तो ही पता लग जाता, मैं कहना दवान नहीं वीर सुनदा, नहीं जी सुनदा मैं कहना नहीं सुनदा नहीं, नहीं जी सुनदा मैं कहना सुनदा नहीं, हां जी नहीं सुनदा, पता लग जाता, क्योंकि दवान सुन वाले की जिहड़ी विचार है, पहली गल तो उहदा सवाल ही कोई नहीं रहिंदा, जे रवे भी तो वह किसी गल के नेड़े तेड़े होंदा है, उहदा सवाल उस पद्धर का होंदा है, कई वीर इदां दा क्वेश्चन करनगे जिहदे उत्ते दवान विच घंटा लाया होंदा है, दवान सुनिया नहीं, हुण जे मैं उहनूं पूरी गल समझावां फिर घंटा लगदा, फिर दूजी गल करूं उहदे ते फिर घंटा लगदा, इस करके जे दवान लगातार सुनदे रहीए कई गल्लां फिर अपने आप क्लीयर होंदियां रहिंदियां हन। सो गुरु साहब ने सानू नाम दी दात दित्ती है, नाम दा मतलब हुंदा है ज्ञान, निजम, हर चीज दा एक निजम है जिसनू समझना हुंदा है, तुसी सेहत ठीक रखनी है, सेहत नूं तंदुरुस्त रखना, उहदे वास्ते कोई निजम है कि नहीं है, बोलो निजम है ना, ते उस निजम नूं समझो, निजम की है भला, सेहत नूं ठीक रखना है, ते निजम की है, खाना पीना कंट्रोल विच, ते नाल एक्सरसाइज करनी, सैर करनी, वॉक करदे रहना, खाना पीना कंट्रोल विच रखना, नाल एक्सरसाइज करनी, सेहत दा ध्यान रखना, होगी ना गल, ए निजम है, हुण जेड़ा भी इस निजम नू जाने ओदी सेहत ठीक रहेगी, जेड़ा इस निजम नू ना जाने ओदी सेहत खराब हो जाएगी, सीधी गल, हुण ओदे विच भावें तू अमृत छकिया है, भावें तू नहीं छकिया, भावें तू दाढ़ी रखी है, भावें तू नहीं रखी, भावें तू हिंदू है, भावें मुसलमान है, भावें तू ईसाई है, बस जेड़ा निजम है सेहत नू ठीक रखण वाला, वह सारिआं ते इक्को जिहा लगदा है, ਇਦਾਂ ਨਹੀਂ ਹੋਏਗਾ ਕਿ ਤੁਸੀਂ ਕੀਰਤਨ ਕਥਾ ਕਰਦੇ ਐ ਤੁਹਾਡੀ ਸਿਹਤ ਬਿਨਾਂ ਧਿਆਨ ਦੇਣ ਤੋਂ ਹੀ ਠੀਕ ਰਹਿ ਜੂਗੀ। ਫਲਾਣਾ ਬੰਦਾ ਉਹ ਨਾਮ ਨਹੀਂ ਜਪਦਾ ਇਸ ਕਰਕੇ ਉਹਦੀ ਸਿਹਤ ਖਰਾਬ ਰਹੂਗੀ, ਇਦਾਂ ਦਾ ਸਿਸਟਮ ਨਹੀਂ। ਜੇ ਮੈਂ ਮਿੱਠਾ ਵੱਧ ਖਾਵਾਂਗਾ ਤੇ ਸ਼ੂਗਰ ਮੈਨੂੰ ਵੀ ਹੋਣੀ ਹੈ, ਜੇ ਭਾਈ ਤੂੰ ਮਿੱਠਾ ਵੱਧ ਖਾਏਗਾ ਨਿਯਮ ਤੋੜੇਗਾ ਤੇ ਸ਼ੂਗਰ ਤੈਨੂੰ ਵੀ ਹੋਣੀ ਹੈ। ਜੇ ਇਦਾਂ ਦੀ ਕੋਈ ਰਿਆਇਤ ਮਿਲਦੀ ਹੁੰਦੀ ਤੇ ਜਿੰਨੇ ਧਰਮੀ ਬੰਦੇ ਨੇ ਉਹ ਕਦੇ ਬਿਮਾਰ ਨਾ ਹੁੰਦੇ, ਉਹ ਕਦੇ ਬੁੱਢੇ ਨਾ ਹੁੰਦੇ, ਉਹਨਾਂ ਦੀਆਂ ਦਾੜੀਆਂ ਚਿੱਟੀਆਂ ਨਾ ਹੁੰਦੀਆਂ। ਕੁਦਰਤ ਦਾ ਵਿਧਾਨ, ਕੁਦਰਤ ਦਾ ਨਿਯਮ ਸਾਰਿਆਂ ਵਾਸਤੇ ਇੱਕੋ ਜਿਹਾ ਹੈ, ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਆਪਣਾ ਬਗਾਨਾ ਨਹੀਂ ਸਮਝਦਾ। ਇਹ ਚੋਲਾ ਪਾ ਕੇ ਰੱਖਦਾ, ਇਹ ਸਿੰਘ ਹੈ, ਇਹ ਅੰਮ੍ਰਿਤਧਾਰੀ ਹੈ, ਇਹ ਪਾਠ ਕਰਦਾ, ਇਹ ਮੇਰਾ ਹੈ, ਆਹ ਪਾਠ ਨਹੀਂ ਕਰਦਾ, ਇਹ ਅੰਮ੍ਰਿਤਧਾਰੀ ਨਹੀਂ ਹੈ, ਇਹ ਦਾੜੀ ਕੇਸ ਨਹੀਂ ਰੱਖੇ, ਇਹ ਬਗਾਨਾ ਹੈ। ਜੇ ਰੱਬ ਇੱਦਾਂ ਦਾ ਫਿਰ ਨਿਰਵੈਰ ਕਿਵੇਂ ਹੋਇਆ? ਉਹ ਆਪਣਿਆਂ ਨੂੰ ਆਪਣੇ ਸਮਝਦਾ, ਬਾਕੀਆਂ ਨਾਲ ਵੈਰ ਕਰਦਾ, ਇਹ ਮੇਰਾ ਨਾਮ ਨਹੀਂ ਜਪਦੇ, ਇਹ ਮੇਰੇ ਵੈਰੀ ਨੇ, ਨਿਰਵੈਰ ਕਿਵੇਂ ਹੋਇਆ? ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਜਿਹਾ ਹੈ। ਸਮਝ ਆਈ ਗੱਲ? ਹੁਣ ਤੁਸੀਂ ਨੋਟ ਕਰਿਓ, ਨਿਯਮ ਨੂੰ ਜਾਣਨਾ ਹੈ। ਰਾਤ ਮੈਂ ਸੈਰ ਕਰਦਾ ਸੀ, ਬਾਹਰ ਡੋਗੀ ਘੁੰਮਦਾ ਸੀ ਨਾਲ, ਤੇ ਗੱਡੀ ਲੈ ਕੇ ਚੱਲਿਆ ਆਪਣਾ ਗੋਪੀ। ਉਹ ਹੁਣ ਗੱਡੀ ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਬਈ ਨਿਕਲੋ ਚੱਲੋ। ਉਹਨੇ ਗੱਡੀ ਸਟਾਰਟ ਕੀਤੀ, ਮੈਂ ਸੈਰ ਕਰਦਾ ਨੋਟ ਕਰ ਰਿਹਾ ਸੀ, ਤੁਸੀਂ ਵੀ ਨੋਟ ਕਰਦੇ ਹੋ ਸਾਰੇ। ਉਹਨੇ ਗੱਡੀ ਦਾ ਪਹਿਲਾਂ ਗੇਅਰ ਪਾਇਆ ਪਹਿਲਾਂ, ਗੱਡੀ ਗਈ ਅੱਗੇ, ਕੰਧ ਦੇ ਤੇ ਜਮਾਂ ਹੀ ਨਾਲ ਖੜੀ ਸੀ, ਇੰਨਾ ਕੁ ਗੈਪ ਹੋਣਾ। ਗੱਡੀ ਅੱਗੇ ਨੂੰ ਗਈ ਥੋੜੀ ਜਿਹੀ, ਫਿਰ ਉਹਨੇ ਬੈਕ ਨੂੰ ਕੀਤੀ ਤੇ ਨਿਕਲ ਗਿਆ। ਤੇ ਮੈਂ ਸੋਚ ਰਿਹਾ ਸੀ ਵੀ ਹਰ ਡਰਾਈਵਰ ਜਿੰਨੇ ਵੀ ਸਾਡੇ, ਜਦੋਂ ਗੱਡੀ ਤੋਰਨਗੇ ਪਹਿਲਾਂ ਥੋੜੀ ਜਿਹੀ ਅੱਗੇ, ਫਿਰ ਉਹ ਪਿੱਛੇ, ਭਾਵੇਂ ਅੱਗੇ ਜਮਾਂ ਹੀ ਥੋੜਾ ਜਿਹਾ ਥਾਂ ਹੋਵੇ, ਬਿਲਕੁਲ ਥੋੜਾ ਜਿਹਾ, ਪਰ ਪਹਿਲਾਂ ਥੋੜੀ ਜਿਹੀ ਅੱਗੇ ਨੂੰ ਤੋਰਦੇ। ਕਿਉਂ ਭਲਾ? ਰੀਜਨ ਕੀ ਹੈ? ਕਿਉਂ ਇੱਦਾਂ ਕਰਦੇ ਆ? ਉਹਨਾਂ ਨੂੰ ਲੱਗਦਾ ਹੈ ਵੀ ਜੇ ਅੱਗੇ ਨੂੰ ਤੋਰਾਂਗੇ ਫਿਰ ਅੱਗੇ ਅੱਗੇ ਜਾਊਗੀ, ਜੇ ਪਿਛਲਾ ਗੇਅਰ ਪਹਿਲਾਂ ਹੀ ਪਾ ਲਈਏ ਕਿਤੇ ਨੁਕਸਾਨ ਹੀ ਨਾ ਹੋ ਜਾਏ, ਪਿੱਛੇ ਨੂੰ ਹੀ ਨਾ ਚੱਲ ਜੇ ਕਿਤੇ, ਨੁਕਸਾਨ ਹੋ ਜਾਂਦਾ, ਇੱਦਾਂ ਮੰਨਦੇ ਹੈ ਸਾਡੇ ਚ ਲੋਕ। ਫਿਰ ਜਦੋਂ ਉਹਨੇ ਤੋਰਨਾ ਹੈ, ਗੱਡੀ ਨੂੰ ਤੋਰਨਗੇ, ਆਮ ਤਾਂ ਡਰਾਈਵਰ ਵੇਖਿਆ ਪਹਿਲਾਂ ਸਟੇਅਰਿੰਗ ਨੂੰ ਹੱਥ ਲਾਣਗੇ, ਫਿਰ ਉਹਦੇ ਕਲੱਚ ਨੂੰ, ਬ੍ਰੇਕ ਨੂੰ ਐ ਕਰਕੇ ਨੂੰ ਕਰਕੇ, ਫਿਰ ਠੀਕ ਹੈ ਗੱਲ। ਹੁਣ ਭਲਾ ਇੱਦਾਂ ਕਰਕੇ ਵੀ ਇਹ ਸਾਡੀ ਰੋਜੀ ਰੋਟੀ ਹੈ, ਇੱਦਾਂ ਤਿਆਗ। ਹੁਣ ਤੁਸੀਂ ਮੈਨੂੰ ਦੱਸੋ, ਆਪਾਂ ਹੁਣ ਇੱਥੇ ਆਏ ਹਾਂ, ਚਿਮਟਿਆਂ ਵਾਲੇ ਪਹਿਲਾਂ ਚਿਮਟਿਆਂ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾ ਲਓ, ਹੈਗੇ ਨੀ? ਜਿਵੇਂ ਗਾਉਣ ਵਾਲੇ ਆਉਂਦੇ ਹੁੰਦੇ ਸਟੇਜ ਤੇ, ਪਹਿਲਾਂ ਮੈਂ ਆਵਾਂ, ਮੈਂ ਇਕੱਲੇ ਇਕੱਲੇ ਚਿਮਟੇ ਦੇ ਹੱਥ ਲਾਵਾਂ, ਫਿਰ ਢੋਲਕੀ ਵਾਲੇ ਕਿੱਦਾਂ ਲੱਗੂ ਬਈ? ਢੋਲਕੀ ਐ ਕਰਕੇ ਵੱਜੂ ਕੇ ਸਮਝ ਕੇ ਵੱਜੂ? ਇਹ ਆਪੇ ਵੱਜ ਜੂ, ਆਵਾਜ਼ਾਂ ਆਪੇ ਵੱਜ ਜੂ, ਵਾਜਾ ਮੱਥਾ ਟੇਕਣ ਦਾ ਵਿਸ਼ਾ ਹੈ ਕਿ ਵਜਾਉਣਾ ਕਿਵੇਂ ਹੈ ਇਹ ਸਮਝਣਾ? ਬੋਲੋ, ਸਮਝਣਾ ਵੀ ਵਜਾਉਣਾ ਕਿੱਦਾਂ? ਵਾਜਾ ਮੱਥਾ ਟੇਕਣ ਦਾ ਵਿਸ਼ਾ ਨਹੀਂ, ਵਾਜਾ ਸਮਝਣ ਦਾ ਵਿਸ਼ਾ ਹੈ। ਢੋਲਕੀ ਨੂੰ ਮੱਥਾ ਟੇਕ ਕੇ ਢੋਲਕੀ ਨਹੀਂ ਆਉਣੀ, ਢੋਲਕੀ ਕੋਈ ਮੱਥਾ ਟੇਕੀ ਜਾਂਦਾ, ਮੈਨੂੰ ਉਹ ਵਰਤਣਾ ਕਿੱਦਾਂ ਬਈ? ਗੱਡੀ ਨੂੰ ਮੱਥਾ ਟੇਕ ਕੇ ਗੱਡੀ ਠੀਕ ਚੱਲੂ ਵੀ ਮੈਨੂੰ ਮੱਥਾ ਟੇਕ ਕੇ ਤੁਰਿਆ ਸੀ? ਹੁਣ ਅਮਰੀਕਾ ਕਨੇਡਾ ਕੋਈ ਵੀ ਪਹਿਲਾਂ ਅੱਗੇ ਨੂੰ ਗੇਅਰ ਪਾ ਕੇ ਨਹੀਂ ਤੋਰਦੇ, ਸਿੱਧਾ ਹੀ ਬੈਕ ਜਾਣਾ ਤੇ ਬੈਕ, ਅੱਗੇ ਜਾਣਾ ਤੇ ਅੱਗੇ। ਇੱਥੇ ਕਰਦੇ ਆ, ਇੰਡੀਆ ਵਾਲੇ ਕਰਦੇ ਆ, ਉੱਥੋਂ ਵਾਲੇ ਨਹੀਂ ਕਰਦੇ। ਐਕਸੀਡੈਂਟ ਸਾਡੇ ਇੰਡੀਆ 'ਚ ਜ਼ਿਆਦਾ ਹੁੰਦੇ ਕਿ ਬਾਹਰ ਜ਼ਿਆਦਾ ਹੁੰਦੇ ਆ? ਇੰਡੀਆ 'ਚ ਜ਼ਿਆਦਾ ਹੁੰਦੇ ਆ, ਕਿਉਂਕਿ ਜਿਹੜੀ ਚੀਜ਼ ਸਮਝਣ ਦਾ ਵਿਸ਼ਾ ਹੈ ਉਹ ਸਮਝਣ ਦਾ ਹੈ। ਤੂੰ ਅੱਗੇ ਗੇਅਰ ਪਾਏਗਾ, ਜੇ ਰੱਜ ਕੇ ਸ਼ਰਾਬ ਨਾਲ ਚੱਲ ਰਿਹਾ ਹੈ, ਪੀ ਕੇ ਚੱਲ ਰਿਹਾ ਹੈ, ਭਾਵੇਂ ਪਹਿਲਾਂ ਗੇਅਰ ਅੱਗੇ ਨੂੰ ਪਾ, ਫਿਰ ਭਾਵੇਂ ਤੂੰ ਐਂ ਹੱਥ ਲਾ, ਭਾਵੇਂ ਜਿਵੇਂ ਮਰਜ਼ੀ ਕੰਨਾਂ ਨੂੰ ਲਾਈ ਜਾ, ਫਿਰ ਤੇਰਾ ਕੋਈ ਫਾਇਦਾ ਹੋਣਾ ਹੀ ਨਹੀਂ, ਹੋਣਾ ਹੀ ਨਹੀਂ ਫਾਇਦਾ। ਤੇ ਜੇ ਦਿਮਾਗ ਚੱਲਦਾ ਸਮਝ ਕੇ ਚੱਲਦੇ ਹਾਂ, ਧਿਆਨ ਰੱਖਦੇ ਹਾਂ, ਐਕਟਿਵ ਰਹਿੰਦੇ ਹਾਂ, ਸ਼ਰਾਬ ਨਹੀਂ ਪੀਤੀ, ਨਸ਼ਾ ਨਹੀਂ ਕੀਤਾ, ਏਦਾਂ ਅੱਖਾਂ ਗੱਡੀਆਂ ਹੋਈਆਂ ਨੇ ਵੀ ਮੈਂ ਗਲਤੀ ਨਹੀਂ ਕਰਨੀ, ਤੇ ਆਪੇ ਬੰਦਾ ਮੰਜ਼ਲਾਂ ਤੇ ਪਹੁੰਚ ਜਾਂਦਾ, ਕਿਤੇ ਦੀ ਕਿਤੇ ਪਹੁੰਚ ਜਾਂਦਾ। ਤੂੰ ਲੋਹੇ ਦਾ ਸੇਵਕ ਨਹੀਂ, ਲੋਹਾ ਤੇ ਭਾਈ ਤੇਰਾ ਸੇਵਕ ਬਣ ਜੂ। ਇਹ ਚੀਜ਼ਾਂ ਤੇ ਤੇਰੇ ਮਗਰ ਮਗਰ ਤੁਰਦੀਆਂ ਹੈ, ਸਮਝਣ ਦਾ ਵਿਸ਼ਾ ਹੈ, ਸਾਰੀਆਂ ਚੀਜ਼ਾਂ ਹੀ ਸਮਝਣ ਦਾ ਵਿਸ਼ਾ ਹੈ। ਤੇ ਇੱਥੇ ਹੋਇਆ ਪਤਾ ਕੀ, ਇੱਥੇ ਪਾਣੀ ਵੀ ਪੂਜਣ ਦਾ ਵਿਸ਼ਾ ਸੀ, ਇੱਥੇ ਹਵਾ ਵੀ ਪਵਨ ਦੇਵਤਾ, ਆ ਜਲ ਦੇਵਤਾ, ਅੱਗ ਵੀ ਕੀ ਹੈ, ਅਗਨ ਦੇਵਤਾ, ਮੀਂਹ ਕੀ ਹੈ, ਇੰਦਰ ਦੇਵਤਾ, ਸਾਰੇ ਹੀ ਦੇਵਤੇ ਬਣਾ ਲਏ। ਅੰਨ ਦੇਵਤਾ, ਪਾਣੀ ਦੇਵਤਾ, ਬੇਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤ ਤਾਂ ਹੋਆ ਪਾਕ ਪਵਿੱਤ। ਫਿਰ ਕਿਤੇ ਸਾਰੇ ਜੇ ਦੇਵਤੇ ਨੇ ਪਾਪੀ ਸਿਉਂ ਤਨ ਕੱਢਿਆ, ਥੁੱਕਾਂ ਪਈਆਂ ਤਿੱਤ ਲੈ, ਵੀ ਜੇ ਭਾਈ ਦੇਵਤੇ ਵੀ ਕਹੀ ਜਾਂਦਾ, ਖਾਈ ਵੀ ਜਾਂਦਾ, ਮੁੜ ਕੇ ਗੰਦਗੀ ਬਣ ਜਾਂਦੀ ਹੈ, ਮੁੜ ਕੇ ਲੋਕੀ ਥੁੱਕਦੇ ਨੇ, ਇਹ ਹੁਣ ਕੀ ਬਣ ਗਿਆ ਬਈ? ਜੇ ਦੇਵਤੇ ਨੇ ਫਿਰ ਖਾ ਕਿਉਂ ਗਿਆ? ਸਾਰਾ ਕੁਝ ਬਣਾ ਬਣੂ ਕੇ ਖਾ ਲਿਆ, ਖਾ ਕੇ ਗੰਦ ਬਣ ਗਿਆ, ਹੁਣ ਲੋਕੀ ਥੁੱਕ ਕੇ ਲੰਘਦੇ ਨੇ ਉੱਥੋਂ, ਬਦਬੂ ਆਉਂਦੀ ਹੈ, ਹੁਣ ਤੇਰੇ ਦੇਵਤੇ ਖਰਾਬ ਹੋ ਗਏ, ਇਹ ਕੀ ਬਣ ਗਿਆ? ਹੋਇਆ ਕੀ, ਪੂਜਿਆ ਜਾਣ ਲੱਗ ਪਿਆ, ਸਮਝਣਾ ਜਾਣਾ ਸੀ। ਚੇਤਾ ਰੱਖਿਓ, ਗੱਡੀ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ, ਵਾਜਾ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ, ਲਾਈਟ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ, ਸੂਰਜ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ, ਚੰਦਰਮਾ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ, ਹਵਾ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ, ਬਾਰਿਸ਼ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ। ਇਸੇ ਤਰ੍ਹਾਂ ਕੁਦਰਤ ਦਾ ਹਰ ਕਾਨੂੰਨ, ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਲਾਅ ਆਫ ਨੇਚਰ, ਇਹ ਪੂਜਣ ਦਾ ਨਹੀਂ ਸਮਝਣ ਦਾ ਵਿਸ਼ਾ। ਜਦੋਂ ਸਮਝ ਆ ਗਈ, ਫਿਰ ਵਰ ਦਊ, ਫਿਰ ਕਿਰਪਾ ਕਰੂ। ਜੇ ਅਸੀਂ ਨਾ ਸਮਝੇ, ਸਾਰੀ ਜ਼ਿੰਦਗੀ ਤੁਸੀਂ ਅੱਗ ਨੂੰ ਪੂਜਦੇ ਰਹੋ, ਅੱਗ ਨੂੰ ਜੇ ਸਮਝੇ ਨਾ ਤੇ ਹੱਥ ਵਿੱਚ ਕਰਤਾ, ਉਹਨੇ ਕਹਿਣਾ ਵੀ ਤੂੰ ਤੇ ਮੇਰਾ ਭਗਤ ਹੈ, ਮੈਂ ਤੈਨੂੰ ਅੱਗ ਨੀ ਸਾੜਨਾ ਨਹੀਂ। ਸਾਰੀ ਜ਼ਿੰਦਗੀ ਅੱਗ ਦੀ ਪੂਜਾ ਕਰੋ, ਪਰ ਵਿੱਚ ਹੱਥ ਕਰਿਓ, ਅੱਗ ਆਪਣੇ ਸੇਵਕ ਨੂੰ ਵੀ ਸਾੜਦੀ ਹੈ। ਉਹ ਕਹੇਗੀ ਮੈਨੂੰ ਸਮਝਣਾ ਸਿੱਖ, ਪੂਜਣਾ ਛੱਡ ਦੇ। ਪੂਜ ਕੇ ਕੀ ਬਣੂ, ਸਮਝ ਕੇ ਗੱਲ ਬਣੂ। ਇਸੇ ਤਰ੍ਹਾਂ ਗੁਰ ਅਸਥਾਨ ਨੇ ਨਾ ਜਿਹੜੇ, ਇਹ ਸਮਝਣ ਦਾ ਵਿਸ਼ਾ ਨੇ, ਪੂਜਣ ਦਾ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਸਾਡੇ ਇਹ ਸਮਝਣ ਦਾ ਵਿਸ਼ਾ ਨੇ, ਪੂਜਣ ਦਾ ਨਹੀਂ। ਪਰ ਅੱਜ ਸਿਰਫ ਪੂਜਣ ਦਾ ਵਿਸ਼ਾ, ਸਿਰਫ ਪੂਜਣ ਦਾ, ਪੂਜਾ ਦਾ ਕੌਨਸੈਪਟ ਹੈ, ਸਮਝਣ ਦਾ ਕਿੱਥੇ ਹੈ? ਲਾਈਨ ਲੱਗੀ ਹੈ, ਚੱਲ ਮੱਥਾ ਟੇਕਿਆ, ਚੱਲ ਚੱਲ ਨਿਕਲ, ਐਂ ਆਇਆ ਨਿਕਲ, ਐਂ ਆਇਆ ਨਿਕਲ, ਸਮਝਾ ਕੌਣ ਰਿਹਾ? ਪੂਜਾ ਕਰਾ ਰਹੇ ਨੇ, ਪੈਸੇ ਚੜ ਗਏ, ਚੜਾ ਤੇ ਨਿਕਲ, ਹੁਣ ਤੂੰ ਸਮਝ ਕੇ ਕੀ ਲੈਣਾ? ਜਿੰਨੇ ਵੱਡੇ ਸਥਾਨ ਹੈ, ਜ਼ਿਆਦਾ ਵੱਡੀਆਂ ਲਾਈਨਾਂ ਹੈ, ਜਿੰਨੀਆਂ ਵੱਡੀਆਂ ਲਾਈਨਾਂ, ਪੂਜਾ ਕਰਵਾਈ ਜਾ ਰਹੀ ਹੈ ਕਿ ਸਮਝਾਇਆ ਜਾ ਰਿਹਾ? ਗੁਰੂ ਗ੍ਰੰਥ ਸਾਹਿਬ ਬੋਲੋ, ਪੂਜਾ ਕਰਵਾਈ ਜਾ ਰਹੀ ਹੈ। ਗੱਡੀ ਨੂੰ ਸਮਝਾਉਣਾ ਹੈ ਕਿ ਪੂਜਾ ਕਰਾਉਣੀ ਹੈ? ਗੱਡੀ ਦੀ ਸਮਝਾਉਣਾ ਹੈ, ਡਰਾਈਵਰ ਨੂੰ ਸਮਝਾਉਣਾ ਹੈ, ਪੂਜਾ ਥੋੜਾ ਕਰਾਉਣੀ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਅਸੀਂ ਪੂਜਾ ਵਾਲਾ ਢਾਂਚਾ ਹੋ ਗਿਆ। ਮੈਂ ਕਹਿ ਰਿਹਾ ਜਦੋਂ ਤੁਸੀਂ ਸਮਝ ਗਏ, ਤੁਸੀਂ ਸਮਝ ਗਏ, ਤੁਸੀਂ ਰਿਸਪੈਕਟ ਨਾਲ ਮੱਥਾ ਟੇਕ ਵੀ ਦਿਓ। ਅਸੀਂ ਸਾਰੇ ਟੇਕਦੇ ਹਾਂ ਮੱਥਾ, ਪਰ ਅੱਜ ਸਿਰਫ ਤੇ ਸਿਰਫ ਪੂਜਣਾ ਰਹਿ ਗਿਆ, ਮੱਥਾ ਟੇਕਣਾ ਰਹਿ ਗਿਆ, ਸਮਝਣ ਵਾਲੀ ਗੱਲ ਵਿੱਚੋਂ ਗਈ ਹੈ। ਇਸੇ ਕਰਕੇ ਐਕਸੀਡੈਂਟ ਹੋ ਰਹੇ, ਇਸੇ ਕਰਕੇ ਨੁਕਸਾਨ ਹੋ ਰਿਹਾ। ਜਿਹੜਾ ਵਿਸ਼ਾ ਗੁਰਬਾਣੀ ਨੂੰ ਸਮਝਣਾ ਤੇ ਹਰ ਚੀਜ਼ ਨੂੰ ਹੀ ਸਮਝਣਾ, ਵੀਰੋ ਭਰਾਵੋ ਭੈਣੋ ਚੇਤਾ ਰੱਖਿਓ, ਸਿਹਤ ਠੀਕ ਰੱਖਣੀ ਹੈ ਉਹਦੇ ਵਾਸਤੇ ਵੀ ਕੋਈ ਨਿਯਮ ਹੈ ਜਿਹੜਾ ਤੈਨੂੰ ਸਮਝਣਾ ਪੈਣਾ। ਉਮਰ 80 ਸਾਲ ਤੱਕ ਲੈ ਕੇ ਜਾਣਾ ਚਾਹੁੰਦਾ ਉਹਦੇ ਵਾਸਤੇ ਕੋਈ ਨਿਯਮ ਹੈ ਜਿਹੜਾ ਤੈਨੂੰ ਸਮਝਣਾ ਪੈਣਾ। 80 ਸਾਲ ਤੱਕ ਜਿਉਣਾ ਚਾਹੁੰਦਾ, ਸੈਰ ਕਰਿਆ ਕਰ, ਰੋਟੀ ਇੱਕ ਸਵੇਰੇ ਇੱਕ ਸ਼ਾਮ ਕਰ ਦੇ, ਇੱਕ ਸਵੇਰੇ ਇੱਕ ਸ਼ਾਮ ਬਸ, ਹਲਕਾ ਜਿਹਾ ਭੋਜਨ ਖਾਇਆ, 100 ਸਾਲ ਤੱਕ ਵੀ ਜਾ ਸਕਦਾ। ਬਿਮਾਰੀਆਂ ਲੱਗਣੀਆਂ ਨਹੀਂ, ਜ਼ਿਆਦਾ ਖਾਣ ਕਰਕੇ ਬਹੁਤੇ ਰੋਗ ਲੱਗਣਗੇ, ਬਿਮਾਰੀਆਂ ਲੱਗਣ। ਠੀਕ ਹੈ ਨਾ ਗੱਲ, ਬੰਦਾ ਇੱਕ ਗਲਾਸ ਦੁੱਧ ਦਾ ਪੀ ਲਵੇ ਠੀਕ ਹੈ, ਇੱਕ ਅੱਧਾ ਸੇਬ ਖਾ ਸਕਦਾ, ਚਾਰ ਚੀਜ਼ਾਂ ਹੋ ਗਈਆਂ ਵਾਧੂ ਹੈ ਬਸ, ਇੰਨੀ ਖੁਰਾਕ ਅੱਜ ਦੇ ਬੰਦੇ ਨੂੰ ਵਾਧੂ ਹੈ ਜਿਹੜਾ ਜਿਹਨੇ ਬਹੁਤਾ ਹਾਰਡ ਵਰਕ ਨਹੀਂ ਕਰਨਾ, ਜਿਹੜਾ ਘਰੇ ਬਹਿਣ ਵਾਲਾ ਮਾੜਾ ਮੋਟਾ ਕੰਮ ਕਾਰ ਕਰਦਾ, ਜਿਹੜਾ ਭਾਈ ਬਹੁਤ ਜ਼ਿਆਦਾ ਜ਼ੋਰ ਲਾਉਂਦਾ ਉਹ ਦੋ ਖਾ ਲਵੇ, ਦੋ ਸਵੇਰੇ ਦੋ ਸ਼ਾਮ। ਨਿਯਮ ਹੈ ਫੋਲੋ ਕਰੋ। ਆ ਚੀਨੇ ਮਾੜਾ 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 ਖਾਂਦੇ ਨੇ, ਟੱਕਿਆਂ ਨਾਲ ਨਹੀਂ ਖਾਂਦੇ, ਭਲਾ ਦੇਖਿਆ ਟੱਕਿਆਂ ਨਾਲ ਵੇਖਿਆ ਕਦੇ, ਚਮਚੇ ਨਾਲ ਨਹੀਂ ਟੱਕਿਆਂ, ਟੱਕੇ ਤੇ ਚੜੂ ਕਿੰਨਾ, ਮਾੜਾ ਜਿਹਾ ਚੜ੍ਹਦਾ ਸਲਿੰਗੜੀ ਜੀ ਇੱਕ ਚੜ੍ਹਦੀ ਹੈ, ਉਹ ਆਪੇ ਹੀ ਸਲੋ ਸਲੋ ਖਾਇਆ ਜਾਂਦਾ, ਉਹ ਜਿਹੜਾ ਨਾ ਸਲਿੰਗੜੀ ਜੀ ਇੱਕ ਹੀ ਚੜ੍ਹਦੀ ਉਹਦੇ ਤੇ, ਉਹ ਖਾਧਾ ਹੀ ਥੋੜਾ ਥੋੜਾ ਜਾਂਦਾ। ਰੋਟੀ ਖਾਣ ਦੇ ਉੱਤੇ ਜਪਾਨ ਦੇ ਵਿੱਚ ਰੋਟੀ ਸਭ ਇੱਕ ਟਾਈਮ ਤਾਂ ਉਹਨਾਂ ਨੂੰ ਘੰਟਾ ਘੰਟਾ ਲੱਗ ਜਾਂਦਾ, ਕਿਉਂਕਿ ਇੱਕ ਇੱਕ ਥੋੜਾ ਥੋੜਾ ਇੰਨਾ ਕੁ ਚੜ੍ਹਦਾ। ਹੁਣ ਡੱਕਿਆਂ ਦੇ ਨਾਲ ਚੱਕਣਾ, ਡੱਕਿਆਂ ਨਾਲ ਚੱਕਾਂਗੇ ਕਿੰਨਾ ਕੁ ਚੱਕਿਆ ਜਾਊ। ਜਾਪਾਨ ਵਿੱਚ ਵੇਖੋ ਤੇ, ਜੇ ਹੁਣ ਆਪਾਂ ਜਾਪਾਨ ਵਿੱਚ ਖਾਂਦੇ ਹੋਈਏ, ਆਪਾਂ ਤੇ ਜਿਹੜੇ ਡੰਡੇ ਜਿਹੇ ਨੇ ਉਹਨਾਂ ਦੇ ਡੱਕੇ ਜੇ ਦੇਣਗੇ, ਆਪਾਂ ਐਂ ਘੁਮਾ ਲਾਂਗੇ ਉਹਦੇ ਤੇ ਸਾਰਾ, ਜਿੰਨੇ ਉਹਨਾਂ ਨੇ ਸਲਿੰਗੜੀਆਂ ਇਕੱਠੀਆਂ ਐਂ ਘੁਮਾ ਕੇ ਐਂ ਪੂਰਾ ਏਦਾਂ ਹੀ ਹੋਊਗੇ ਨੀ ਲੱਭੂ ਸਾਹਿਬ, ਏਦਾਂ ਹੀ ਹੋ, ਏਦਾਂ ਹੀ ਹੋਣਾ ਵੇਖੋ। ਸੋ ਜਿਹੜਾ ਇਹ ਸਿਸਟਮ ਹੈ, ਨੋਟ ਕਰਨਾ, ਨਿਯਮ ਹੈ, ਨਿਯਮ ਜਾਪਾਨੀ ਫੋਲੋ ਕਰ ਲੈਣ, ਨਿਯਮ ਜਿਹੜੇ ਨੇ ਆਪਾਂ ਫੋਲੋ ਕਰ ਲਈਏ, ਨਿਯਮ ਜਿਹੜਾ ਹੈ ਕੋਈ ਵੀ ਫੋਲੋ ਕਰ ਲਵੇ, ਸਮਝ ਜਾਏ, ਸਿਹਤ ਲੰਬੀ ਕਰ ਲਵੇ, ਉਮਰ ਲੰਬੀ ਕਰ ਲਵੇ, ਤੰਦਰੁਸਤ ਰਹਿ ਲਵੇ। ਇਹਨੂੰ ਕਹਿੰਦੇ ਨੇ ਨਾਮ ਦੇ ਦਿੱਤਾ, ਮਤਲਬ ਨਿਯਮ ਸਮਝਾ ਦਿੱਤਾ, ਗੁਰੂ ਨੇ ਨਾਮ ਦਿੱਤਾ, ਗੁਰੂ ਨੇ ਕਿਹਾ ਨਿਯਮ ਸਮਝ, ਖੁਸ਼ ਰਹਿਣਾ ਚਾਹੁੰਦੇ ਉਹਦੇ ਲਈ ਕੋਈ ਨਿਯਮ ਹੈ, ਸਦਾ ਹੱਸਦੇ ਰਹਿਣਾ ਚਾਹੁੰਦੇ ਆ ਉਹਦੇ ਲਈ ਕੋਈ ਨਿਯਮ, ਉਹਨੂੰ ਸਮਝੋ, ਚੜ੍ਹਦੀ ਕਲਾ ਚ ਰਹਿਣਾ ਕਾਇਮ ਰਹਿਣਾ ਉਹਦੇ ਲਈ ਨਿਯਮ ਹੈ ਨਾ ਕੋਈ, ਫੋਲੋ ਕਰੋ, ਆਪੇ ਸਾਰੀ ਜ਼ਿੰਦਗੀ ਖੁਸ਼ ਰਹੋ, ਚੜ੍ਹਦੀ ਕਲਾ ਚ ਰਹੋ, ਬਸ ਸੌਖਾ ਹੋ ਜਾਏ, ਕੋਈ ਵੀ ਨਿਯਮ ਨੂੰ ਸਮਝੇ ਸੌਖੇ ਰਹੋ। ਤੇ ਸਾਰਾ ਕੁਝ ਹੀ ਸਮਝਣ ਦਾ ਵਿਸ਼ਾ ਹੈ, ਮੇਰੀ ਗੱਲ ਨੋਟ ਕਰਨਾ, ਗੁਰੂ ਗ੍ਰੰਥ ਸਾਹਿਬ ਪੂਜਣ ਦਾ ਹੀ ਨਹੀਂ ਇਕੱਲਾ, ਸਮਝਣ ਦਾ ਵਿਸ਼ਾ ਹੈ ਨਾ, ਕੋਈ ਵੀ ਚੀਜ਼ ਹੈ ਜਿਹੜੀ ਉਹ ਸਮਝਣ ਦਾ ਹੀ ਵਿਸ਼ਾ ਹੈ, ਪੂਜਣ ਦਾ ਵਿਸ਼ਾ ਕੋਈ ਵੀ ਨਹੀਂ, ਕੋਈ ਵੀ ਪੂਜਣ ਦਾ ਵਿਸ਼ਾ ਨਹੀਂ, ਸਮਝਣ ਦਾ ਵਿਸ਼ਾ। ਕੋਈ ਵੀ ਚੀਜ਼ ਦੁਨੀਆਂ ਚ ਹੈ ਨਹੀਂ ਜਿਹੜੀ ਪੂਜੀ ਜਾਵੇ, ਸਮਝੀ ਜਾਣੀ ਚਾਹੀਦੀ। ਦਰਖਤ ਪੂਜਣੇ ਨਹੀਂ ਸੀ, ਦਰਖਤ ਤੇ ਸਮਝਣੇ ਸੀ, ਇੱਥੇ ਦੁਨੀਆਂ ਦਰਖਤਾਂ ਨੂੰ ਪੂਜਦੀ ਹੈ, ਸਮਝਦਾ ਤੇ ਕੋਈ ਵੀ ਨਹੀਂ। ਬੇਰੀਆਂ ਨੂੰ ਪੂਜ ਲਓ, ਮੱਥੇ ਟੇਕ ਲਓ, ਬੋੜਾਂ ਨੂੰ ਮੱਥੇ ਟੇਕ ਲਓ, ਚੰਡਾਂ ਨੂੰ ਮੱਥੇ ਟੇਕ ਲਓ, ਪੂਜਣੇ ਨਹੀਂ ਸਮਝਣੇ ਸੀ, ਹਰ ਚੀਜ਼ ਹੀ ਸਮਝਣੀ, ਹਰ ਚੀਜ਼ ਹੀ ਸਮਝਣ ਦਾ ਵਿਸ਼ਾ। ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੀ ਪੂਜਾ ਕਰੀ ਜਾਓ, ਪੂਜਣਾ ਕੀ ਹੈ ਬੰਦੇ ਨੂੰ, ਸਮਝਣਾ ਕੀ ਪੂਜੋਗੇ। ਹੁਣ ਡਾਕਟਰ ਬੰਦੇ ਦੀ ਪੂਜਾ ਕਰਨ ਲੱਗ ਜਾਣ, ਓਪਰੇਸ਼ਨ ਕਰਨਾ, ਸਮਝਣਾ ਵੀ ਇਹਦੀ ਆਹ ਨਾੜ ਹੈ ਐਂ ਕੱਟੀ ਗਈ, ਐਂ ਹੋਊ, ਐਂ ਓਪਨ ਹਾਰਟ ਸਰਜਰੀ ਕਰਦੇ, ਬਾਈਪਾਸ ਸਰਜਰੀ ਕਰਦੇ, ਲੱਤ ਚੋਂ ਨਾੜਾਂ ਕੱਢ ਕੇ ਹਾਰਟ ਚ ਪਾ ਦਿੰਦੇ ਆ, ਸਮਝ ਗਏ ਵੀ ਆਹ ਨਾੜ ਇੱਥੋਂ ਚੱਕਾਂਗੇ, ਇੱਥੇ ਲਾ ਦਿਆਂਗੇ, ਇੱਥੇ ਫਿੱਟ ਕਰ ਦਿਆਂਗੇ। ਅਗਲੇ ਸਮਝ ਕੇ ਡਾਕਟਰ ਬਣਦੇ ਆ, ਸਰੀਰ ਨੂੰ ਪੂਜ ਕੇ ਨਹੀਂ। ਡਾਕਟਰ ਬਣਨਾ ਤੇ ਸਮਝਣਾ ਪੈਣਾ, ਡਰਾਈਵਰ ਬਣਨਾ ਸਮਝਣਾ ਪੈਣਾ, ਸਾਜ ਵਜਾਉਣਾ ਸਾਜ ਨੂੰ ਸਮਝਣਾ ਪੈਣਾ, ਨਾ ਕਿ ਪੂਜਣਾ, ਹਰ ਚੀਜ਼ ਨੂੰ ਸਮਝਣਾ ਪੈਣਾ। ਬਸ ਸਾਰੀ ਕਾਇਨਾਤ ਨੂੰ, ਸਾਰੀ ਕੁਦਰਤ ਨੂੰ ਸਮਝਦੇ ਜਾਈਏ, ਸਮਝਦੇ ਜਾਈਏ ਤੇ ਸੌਖੇ ਹੋ ਜਾਈਏ, ਪੂਜੀਏ ਨਾ ਸਮਝੀਏ, ਪਰ ਦਿਮਾਗ ਚ ਫਿੱਟ ਹੋਇਆ ਹੋਇਆ ਤੇ ਗੱਡੀ ਪਹਿਲਾਂ ਅੱਗੇ ਨੂੰ ਕਰੋ, ਭਾਵੇਂ ਕੰਧ ਚ ਹੀ ਵੱਜ ਜੇ, ਇੰਨੀ ਨੇੜੇ ਲੱਗੀ ਹੁੰਦੀ ਹੈ, ਪਰ ਪਹਿਲਾਂ ਅੱਗੇ ਫੇਰ ਪੈਣ, ਪਹਿਲਾਂ ਗੇਰ ਅੱਗੇ ਨੂੰ ਪਾਉਣਾ ਹੀ ਪਾਉਣਾ। ਦਿਮਾਗ ਆਪਣੇ ਵੀ ਹੈਗੀ ਕਿ ਨਹੀਂ, ਆਪਣੇ ਵਾਲੇ ਤੇ ਸਮਝਦੇ ਆ ਗੁਰਮਤ, ਪਰ ਮੇਰੀ ਗੱਡੀ ਵੀ ਮੈਨੂੰ ਲੱਗਦਾ ਵੀ ਪਹਿਲਾਂ ਅੱਗੇ ਨੂੰ ਤੋਰਦਾ ਹੀ ਹੋਣਾ, ਤੂੰ ਨੀ ਤੋਰਦਾ, ਪਰ ਬਾਕੀ ਦੇ ਸਾਰੇ ਤੋਰਦੇ ਹੀ, ਪਹਿਲਾਂ ਅੱਗੇ ਨੂੰ ਗੇਰ ਪਾਉਂਦੇ ਹੀ ਹੋਣਾ। ਸੱਚੀ ਗੱਲ ਹੈ, ਸਾਰੇ ਹੀ ਤੋਰਦੇ, ਸੇਵ ਹੋਇਆ ਹੋਇਆ ਦਿਮਾਗ, ਸੇਵ ਹੋਇਆ ਹੋਇਆ। ਬਸ ਇਹ ਨੁਕਤਾ ਸਾਡੇ ਸਮਝ ਵਿੱਚ ਆਉਣਾ ਚਾਹੀਦਾ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਕਾਪੀ ਕਰੋ, ਸਮਝੋ, ਕੋਈ ਵੀ ਚੀਜ਼, ਸਬਜ਼ੀ ਵਧੀਆ ਵੇਖ ਲਈ ਉਹਨੂੰ ਸਮਝੋ ਵੀ ਕਿਵੇਂ ਬਣੀ ਹੈ, ਫਿਰ ਆਪਾਂ ਨੇ ਵੀ ਆਪਾਂ ਵੀ ਬਣਾ ਸਕਦੇ ਹਾਂ ਕੋਈ ਵੀ ਚੀਜ਼ ਸਮਝ ਜਾਓ ਬਸ। ਹਰ ਕੁਛ ਹਰ ਕੋਈ ਵੀ ਦੁਨੀਆ ਦੀ ਐਸੀ ਚੀਜ਼ ਨਹੀਂ ਜਿਹੜੇ ਜਿਹੜੀ ਚੀਜ਼ ਸਮਝ ਨਾ ਆ ਸਕੇ। ਬਸ ਤੇਰਾ ਇੰਟਰਸਟ ਚਾਹੀਦਾ ਹੈ, ਤੇਰਾ ਸ਼ੌਕ ਚਾਹੀਦਾ, ਤੇਰੀ ਲਗਨ ਚਾਹੀਦੀ ਹੈ, ਇੱਕ ਚਾਹ ਚਾਹੀਦਾ ਅੰਦਰ, ਉਮਾਹ ਹੋਣਾ ਚਾਹੀਦਾ, ਚਾਹ ਸ਼ੌਕ ਚਾਹੀਦਾ, ਸਭ ਕੁਛ ਆਪਣੇ ਆਪ ਹੋ ਜਾਂਦਾ। ਸਤਿਗੁਰ ਦੀ ਬਾਣੀ ਤੋਂ ਗਿਆਨ ਲੈ ਕੇ ਸਮਝ ਕੇ ਪਰ ਹਾਲਾਤ ਇਹ ਰਹੇ ਹੈ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝਾਇਆ। ਆਪ ਨਾ ਸਮਝੇ ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਤਾਂ ਸਮਝਾਇਆ ਜੀ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਬੋਲੋ ਬੋਲੋ ਸਤਿਗੁਰ ਦੀ ਆਪ ਨਾ ਸਮਝੇ ਨਾ ਸਮਝਾਇਆ,
ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ ਜੀ, ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ, ਆਪ ਨਾ ਸਮਝੇ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਾਹਿਬ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਤਿਗੁਰ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਸਾਹਿਬ ਦੀ ਬਾਣੀ ਨੂੰ ਆਪ ਨਾ ਸਮਝੇ ਨਾ ਸਮਝਾਇਆ, ਬੋਲੋ ਆਪ ਨਾ ਸਮਝੇ ਨਾ ਸਮਝਾਇਆ,
ਨਾ ਤੇ ਆਪ ਸਮਝਿਆ ਤੇ ਨਾ ਅਸੀਂ ਕਿਸੇ ਨੂੰ ਸਮਝਾ ਪਾਏ। ਸਾਡਾ ਅੱਜ ਤੱਕ ਦਾ ਹਾਲ ਇਹ ਰਿਹਾ, ਦੁਖਾਂਤ ਇਹ ਰਿਹਾ, ਨਾ ਜ਼ਿੰਦਗੀ ਨੂੰ ਆਪ ਜੀਣਾ ਆਇਆ, ਨਾ ਕਿਸੇ ਨੂੰ ਜੀਣਾ ਸਿਖਾ ਸਕੇ। ਨਾ ਖੁਦ ਸਮਝ ਆਈ ਨਾ ਅੱਗੇ ਸਮਝਾ ਸਕਿਆ। ਜੀਣਾ ਸਿੱਖਣਾ ਹੈ, ਨਿਯਮ ਨੂੰ ਸਮਝਣਾ ਹੈ, ਕੁਦਰਤ ਦਾ ਵਿਧਾਨ। ਪਰ ਨਿਯਮ ਸਾਰੇ ਥਾਵਾਂ ਤੇ ਇੱਕੋ ਜਿਹਾ ਹੈ। ਤੁਹਾਡੇ ਘਰ ਵਿੱਚ ਵੀ ਨਿਯਮ ਓਦਾਂ ਹੀ ਹੈ, ਗੁਰਦੁਆਰੇ 'ਚ ਵੀ ਨਿਯਮ ਓਦਾਂ ਹੀ ਹੈ। ਨਿਯਮ ਨੂੰ ਸਮਝੋ, ਜੇਤਾ ਕੀਤਾ ਤੇਤਾ ਨਾਓ, ਵਿਣ ਨਾ ਵੈ ਨਾ ਹੀ ਕੋ ਥਾਓ। ਕੋਈ ਥਾਂ ਨਹੀਂ, ਕੁਦਰਤ ਦਾ ਨਿਯਮ ਹਰ ਜਗ੍ਹਾ ਇੱਕੋ ਜਿਹਾ। ਹੁਣ ਇੱਕ ਗੱਲ ਤੁਸੀਂ ਸੁਣੀ ਹੈ, ਜੰਮਣਾ ਮਰਨਾ ਕਿਹਦੇ ਹੱਥ ਹੈ? ਐਂ ਕਿਹਾ ਜਾਂਦਾ, ਜੰਮਣਾ ਮਰਨਾ ਕਿਹਦੇ ਹੱਥ ਹੈ? ਪਰਮਾਤਮਾ ਦੇ ਹੱਥ ਹੈ, ਰੱਬ ਦੇ ਹੱਥ ਹੈ। ਆਮ ਇਹ ਗੱਲ ਸੁਣਿਆ ਹੀ ਹੈ, ਜੰਮਣਾ ਇੱਕ ਨਿਯਮ ਦੇ ਹੱਥ ਹੈ। ਨਿਯਮ ਦੀ ਇੱਕ ਰਿਕੁਆਇਰਮੈਂਟ ਹੈ, ਸ਼ਰਤ ਹੈ, ਪੂਰੀ ਕਰ ਦਿਓ ਬੱਚਾ ਮਿਲ ਜਾਂਦਾ ਹੈ। ਨਿਯਮ ਦੀ ਸ਼ਰਤ ਪੂਰੀ ਨਾ ਹੋਵੇ ਬੱਚਾ ਨਹੀਂ ਹੁੰਦਾ। ਇੱਕ ਲਾਅ ਬਣਿਆ, ਇੱਕ ਨਿਯਮ ਬਣਿਆ। ਐਗਜੈਂਪਲ ਦੇ ਤੌਰ ਤੇ ਸਮਝੋ, ਕੋਈ ਵੀ ਮੱਛੀ ਨੂੰ ਪਾਣੀ ਤੋਂ ਕੱਢੋ, ਮੰਦਰ ਚ ਲੈ ਜਾਓ, ਵੀ ਮੰਦਰ ਵਾਲੇ ਦੇ ਹੱਥ ਹੈ ਜਿਉਣਾ ਤੇ ਮਰਨਾ, ਮਰਨਾ ਤੇ ਜਿਉਣਾ ਮੰਦਰ ਵਾਲੇ ਦੇ ਹੱਥ ਹੈ, ਮੰਦਰ ਚ ਰੱਬ ਹੈ। ਜੰਮਣਾ ਤੇ ਮਰਨਾ ਮਸੀਤ ਵਾਲੇ ਦੇ ਹੱਥ ਹੈ, ਮੱਕੇ ਵਾਲੇ ਦੇ ਹੱਥ ਹੈ। ਜੰਮਣਾ ਤੇ ਮਰਨਾ ਚਰਚ ਵਾਲੇ ਦੇ ਹੱਥ ਹੈ, ਰੱਬ ਤੇ ਇੱਥੇ ਰਹਿੰਦਾ। ਜੰਮਣਾ ਤੇ ਮਰਨਾ ਗੁਰਦੁਆਰੇ ਵਾਲੇ ਦੇ ਹੱਥ ਹੈ, ਇੱਥੇ ਅੰਦਰ ਰੱਬ ਹੈ, ਪਰਮਾਤਮਾ ਹੈ। ਤੇ ਤੁਸੀਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ, ਚਾਰ ਹੀ ਮੈਂ ਸਥਾਨਾਂ ਦਾ ਨਾਂ ਲਿਆ, ਮੰਦਰ, ਮਸਜਿਦ, ਗੁਰਦੁਆਰਾ ਤੇ ਗਿਰਜਾ ਘਰ, ਚਰਚ। ਇਹਨਾਂ ਚਾਰੇ ਥਾਵਾਂ ਤੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਇੰਨਾ ਲੈ ਜਾਓ ਵੀ ਜੰਮਣਾ ਮਰਨਾ ਐ ਰੱਖ ਦਿਓ, ਲਜਾ ਕੇ ਜਿਉਂਦੀ ਰਹੂਗੇ ਮਰ ਜਾਊ। ਮੱਛੀ ਪਾਣੀ ਤੋਂ ਬਾਹਰ ਕੱਢ ਕੇ ਮੰਦਰ ਚ ਰੱਖ ਦਈਏ, ਜਿਉਂਦੀ ਰਹੂਗੇ ਮਰ ਜਾਊ? ਅੱਛਾ, ਜੇ ਚਰਚ ਚ ਰੱਖ ਦਈਏ, ਗੁਰਦੁਆਰੇ ਰੱਖ ਦਈਏ, ਸਮੀ ਮਰ ਜਾਊ? ਮਸੀਤ ਚ ਮੱਕੇ ਚ ਰੱਖ ਦਿੰਦੇ ਫੇਰ ਵੀ? ਫਿਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੇ ਹੀ ਝੂਠ ਬੋਲੀ ਜਾਂਦੇ ਆ, ਸਾਰੇ ਹੀ ਕਿਹਦੇ ਹੱਥ? ਨਿਯਮ, ਨਿਯਮ ਦੇ ਅੰਡਰ ਹੈ। ਜਦੋਂ ਹੀ ਨਿਯਮ ਟੁੱਟਾ, ਉਹਦੇ ਸਾਹਾਂ ਦੀ ਲੜੀ ਵੀ ਨਾਲ ਹੀ ਟੁੱਟ ਗਈ। ਠੀਕ ਹੈ, ਅਜੇ ਤੜਫਦੀ ਹੋਵੇ, ਪੂਰੀ ਤਰ੍ਹਾਂ ਨਾ ਮਰੀ ਹੋਵੇ, ਤਾਜ਼ੀ ਤਾਜ਼ੀ ਕੱਢੋ, ਹਜੇ ਮਰ ਰਹੀ ਹੈ, ਫਟਾਫਟ ਬਾਲਟੀ ਚ ਪਾ ਦਿਓ ਪਾਣੀ ਵਿੱਚ। ਚਾਹੇ ਮੰਦਰ ਚ ਪਾ ਦਿਓ ਤਾਂ ਬਚ ਜੂ, ਮਸੀਤ ਚ ਪਾ ਦਿਓ ਤਾਂ ਬਚ ਜੂ, ਗੁਰਦੁਆਰੇ ਚ ਪਾ ਦਿਓ ਤਾਂ ਬਚ ਜੂ, ਗਿਰਜਾ ਘਰ ਚ ਪਾ ਦਿਓ ਤਾਂ ਮਰ ਬਚ ਜੂ। ਜੇ ਉਹਨੂੰ ਬਚਾਊ ਤੇ ਉਹਦਾ ਨਿਯਮ ਬਚਾਊ। ਲਓ ਵਿਧਾਨ, ਸ਼ਰਤ। ਜਦੋਂ ਉਹ ਸ਼ਰਤ ਪੂਰੀ ਹੋ ਜਾਂਦੀ ਹੈ, ਉਹਨੇ ਬਚ ਜਾਣਾ। ਤੇ ਜਦੋਂ ਉਹ ਨਿਯਮ ਟੁੱਟ ਗਿਆ, ਨਿਯਮ ਜਦੋਂ ਟੁੱਟ ਗਿਆ, ਭਾਵੇਂ ਗੁਰਦੁਆਰਾ ਹੋਵੇ, ਭਾਵੇਂ ਮੰਦਰ ਹੋਵੇ, ਭਾਵੇਂ ਮਸਜਿਦ ਹੋਵੇ, ਫਿਰ ਮੱਛੀ ਨੇ ਮਰਨਾ ਹੀ ਮਰਨਾ। ਸਮਝ ਆ ਗਈ ਗੱਲ? ਮੱਛੀ ਨੇ ਫਿਰ ਮਰਨਾ ਹੀ ਮਰਨਾ। ਹੁਣ ਐਗਜੈਂਪਲ ਸੁਣਿਓ, ਤੇਰੇ ਗੋਡਿਆਂ 'ਚ ਦਰਦ ਹੈ, ਨਿਯਮ ਕੀ ਹੈ? ਗਰੀਸ ਮੁੱਕ ਗਈ, ਜਿਹਨੂੰ ਸਿੱਧੀ ਜੀ ਗੱਲ ਕਹਿੰਦੇ ਨੇ, ਇਹਦੇ ਵਿੱਚ ਲਿਕੁਇਡ ਹੁੰਦਾ ਹੈ, ਖਤਮ ਹੋ ਜਾਂਦਾ। ਹੁਣ ਸ਼ਰਤ ਇਹ ਹੈ ਵੀ ਉਹ ਪਾਣੀ ਮੁੱਕ ਗਿਆ ਅੰਦਰੋਂ, ਠੀਕ ਹੈ, ਉਹ ਲਿਕੁਇਡ ਹੈ ਨਹੀਂ ਅੰਦਰ, ਇੱਦਾਂ ਕਹਿ ਲਓ। ਹੁਣ ਉਹ ਗੋਡੇ ਦਰਦ ਕਰਦੇ ਨੇ, ਕੱਸ ਕੇ, ਨਿਯਮ ਪੂਰਾ ਕਰਨਾ ਪਊ, ਮਤਲਬ ਉਹਨਾਂ ਨੂੰ ਠੀਕ ਕਰਾਉਣਾ ਪਊ ਤੇ ਦਰਦ ਬੰਦ ਹੋਜੂ। ਨਹੀਂ ਤੇ ਦਰਦ ਕੋਈ ਬੰਦ, ਮੱਛੀ ਦਾ ਦਰਦ ਨਹੀਂ ਬੰਦ ਕਰ ਸਕਦਾ, ਨਿਯਮ ਪੂਰਾ ਕਰਨਾ ਪਊ, ਪਾਣੀ ਚ ਪਾਉਣੀ ਪਊ ਤਾਂ ਬਚਣਾ, ਗੋਡੇ ਤੇਰੇ ਤਾਂ ਬਚਣਗੇ, ਤੈਨੂੰ ਨਿਯਮ ਫੋਲੋ ਕਰਨਾ। ਤੂੰ ਸਿਹਤ ਠੀਕ ਕਰਨੀ ਹੈ, ਤੈਨੂੰ ਨਿਯਮ ਫੋਲੋ ਕਰਨਾ। ਮੱਛੀ ਨਹੀਂ ਬਚ ਸਕਦੀ ਜੇ ਪਾਣੀ ਦੇ ਵਿੱਚ ਨਾ ਪਾਈ, ਚਾਹੇ ਗੁਰਦੁਆਰਾ ਹੀ ਹੋਵੇ, ਚਾਹੇ ਮੰਦਰ ਹੋਵੇ, ਚਾਹੇ ਮਸਜਿਦ ਹੋਵੇ। ਏਦਾਂ ਹੀ ਜਿਹੜੀ ਸ਼ਰਤ ਹੈ ਤੇਰੇ ਸਰੀਰ ਨੂੰ ਠੀਕ ਕਰਨ ਵਾਲੀ, ਮੱਛੀ ਨੂੰ ਅਸੀਂ ਕਹਿੰਦੇ ਹਾਂ ਮੱਛੀ ਨੂੰ ਠੀਕ ਕਰਨ ਵਾਲਾ ਪਾਣੀ ਹੈ, ਇਹਨੂੰ ਦੇ ਦਿਓ ਬਚ ਜੂ, ਮੰਦਰ ਦੇ ਦਈਏ ਫਿਰ ਬਚ ਜੂ, ਪਾਣੀ ਨਹੀਂ ਦਿੰਦੇ ਮੰਦਰ ਦੇ ਦਿੰਦੇ ਬਚ ਜੂ। ਮੱਛੀ ਨੂੰ ਪਾਣੀ ਨਹੀਂ ਦਿੰਦੇ, ਪਾਣੀ ਨਹੀਂ ਦਿੰਦੇ, ਮਸਜਿਦ ਦੇ ਦਿੰਦੇ, ਮੱਕਾ ਦੇ ਦੇਣੇ, ਵੀ ਲੈ ਤੈਨੂੰ ਇੱਥੇ ਲੈ ਲੈ, ਤੂੰ ਬਚ ਜੂ ਫਿਰ। ਆਪਾਂ ਉਹਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਿੰਦੇ ਹਾਂ ਫਿਰ ਬਚ ਜੂ ਬੋਲੋ ਯਾਰ ਨਹੀਂ ਬਚੂ ਪਾਣੀ ਦੇ ਦਈਏ ਫਿਰ ਜੇ ਤੜਫਦੀ ਜੇ ਪਾਣੀ ਦੇ ਦਈਏ ਬਚੂ ਠੀਕ ਹੈ ਗੱਲ ਸਮਝ ਆ ਗਈ ਗੱਲ ਹੁਣ ਮੱਛੀ ਨੂੰ ਛੱਡ ਦਿਓ ਆਪਣੇ ਸਾਰਿਆਂ ਤੇ ਲਾ ਸਾਰਿਆਂ ਤੇ ਲਾ ਜਿੱਥੇ ਜਿੱਥੇ ਜਿਹਨੂੰ ਜਿਹਨੂੰ ਪ੍ਰੋਬਲਮ ਹੈ ਉਹ ਪ੍ਰੋਬਲਮ ਦਾ ਹੱਲ ਕਰਨਾ ਪੈਣਾ ਤਾਂ ਬਚਣਗੇ ਨਹੀਂ ਤੇ ਨਹੀਂ ਬਚਣਗੇ ਚਾਹੇ ਜੋ ਮਰਜ਼ੀ ਕਰ ਲਓ ਮੱਛੀ ਨੂੰ ਪਾਣੀ ਦੇ ਦਿਓ ਬਚ ਜੂ ਨਹੀਂ ਤੇ ਬਚ ਨਹੀਂ ਸਕਦਾ ਤੇ ਸਾਡਾ ਬਚਾਅ ਵੀ ਤਾਂ ਹੈ ਜਿਹੜੀ ਚੀਜ਼ ਦੀ ਸਾਡੀ ਸਿਹਤ ਨੂੰ ਲੋੜ ਹੈ ਉਹ ਦੇਣੀ ਪਊਗੀ ਦੰਦ ਜੇ ਐਕਸਰਸਾਈਜ਼ ਦੀ ਲੋੜ ਹੈ ਤੇ ਐਕਸਰਸਾਈਜ਼ ਆਪਣੇ ਸਰੀਰ ਨੂੰ ਦੇਣੀ ਪਊ ਜੇ ਪਰਹੇਜ਼ ਦੀ ਲੋੜ ਹੈ ਤੇ ਪਰਹੇਜ਼ ਲੈਣਾ ਪਊ ਨਹੀਂ ਤੇ ਬਚ ਨਹੀਂ ਸਕਦੇ ਅਸੀਂ ਐਗਜ਼ੈਂਪਲ ਦੇਖਣੀ ਹੈ ਤੇ ਮੱਛੀ ਲੈ ਜਾਓ ਕਿਤੇ ਵੀ ਜਿੱਥੇ ਮਰਜ਼ੀ ਲੈ ਜਾਓ ਮਰ ਜਾ ਬਚ ਨਹੀਂ ਸਕਦੇ ਇਹਦਾ ਮਤਲਬ ਸਾਰੇ ਹੀ ਸੱਚ ਨਹੀਂ ਬੋਲ ਰਹੇ ਸਾਰੇ ਹੀ ਝੂਠ ਬੋਲ ਰਹੇ ਸੱਚ ਨਹੀਂ ਜੇ ਮੱਛੀ ਨਹੀਂ ਬਚਾ ਸਕਦੇ ਤੇ ਚੇਤਾ ਰੱਖੀ ਬਚਾ ਤੇਰੇ ਗੋਡੇ ਵੀ ਨਹੀਂ ਸਕਦੇ ਜੇ ਮੱਛੀ ਨਹੀਂ ਬਚਾ ਸਕਦੇ ਤੇ ਬਚਾ ਤੇਰਾ ਪੁੱਤ ਵੀ ਨਹੀਂ ਸਕਦੇ ਜੇ ਮੱਛੀ ਨਹੀਂ ਬਚਾ ਸਕਦੇ ਤੇ ਇਹ ਤੇਰੇ ਅੱਖਾਂ ਦੀ ਲਾਈਟ ਵੀ ਨਹੀਂ ਲਿਆ ਸਕਦੇ ਇਹ ਝੂਠ ਬੋਲਦੇ ਸਭ ਚਾਹੇ ਉਹ ਕੋਈ ਹੋਵੇ ਸਭ ਝੂਠ ਬੋਲਦੇ ਨੇ ਜਿਨ੍ਹਾਂ ਦੀਆਂ ਗੱਲਾਂ ਚ ਸੱਚ ਹੁੰਦੇ ਤੇ ਹਸਪੀਟਲ ਵੱਡੇ ਵੱਡੇ ਅਸਥਾਨਾਂ ਦੇ ਨੇੜੇ ਬੰਨੇ ਨਹੀਂ ਸੀ ਚਾਹੀਦੇ ਅੱਖਾਂ ਦੇ ਆਪਰੇਸ਼ਨ ਹੋਣੇ ਹੀ ਨਹੀਂ ਸੀ ਚਾਹੀਦੇ ਜਿਹੜੇ ਗੁਰਦੁਆਰਿਆਂ ਦੇ ਗ੍ਰੰਥੀ ਨੇ ਪਾਠੀ ਨੇ ਮੰਦਰਾਂ ਦੇ ਪੁਜਾਰੀ ਨੇ ਕੁਦਰਤ ਦਾ ਨਿਯਮ ਸਾਰਿਆਂ ਲਈ ਇੱਕ ਹੈ ਬਲਿਹਾਰੇ ਜਾਓ ਗੁਰੂ ਗ੍ਰੰਥ ਸਾਹਿਬ ਤੋਂ ਜਿਨ੍ਹਾਂ ਨੇ ਆਖਿਆ ਨਿਯਮ ਸਮਝੋ ਨਾਮ ਦੀ ਦਾਤ ਦਿੰਦੇ ਨੇ ਕਹਿੰਦੇ ਨਿਯਮ ਨੂੰ ਸਮਝ ਯਾਰ ਨਾਮ ਜਪ ਨਿਯਮ ਨੂੰ ਜਾਣ ਨਿਯਮ ਕੀ ਉਹਨੂੰ ਸਮਝ ਲਾਅ ਆਫ ਨੇਚਰ ਇਹਦੇ ਠੀਕ ਕਰਨ ਲਈ ਨਿਯਮ ਕੀ ਬਸ ਨਿਯਮ ਦੇ ਦਿੱਤਾ ਨਾਮ ਦੀ ਦਾਤ ਦੇ ਮੈਨੂੰ ਨਿਯਮ ਦੇ ਦਿੱਤਾ ਖੁਸ਼ ਰਹਿਣ ਲਈ ਮੇਰੇ ਗੁਰੂ ਨੇ ਨਾਮ ਦੇ ਦਿੱਤਾ ਸਿਹਤ ਲਈ ਨਿਯਮ ਦੇ ਦਿੱਤਾ ਹਰ ਚੀਜ਼ ਲਈ ਇੱਕ ਨਿਯਮ ਦੇ ਦਿੱਤਾ ਉਹ ਨਿਯਮ ਮੈਨੂੰ ਸਮਝਣਾ ਪਿਆ ਗੱਲ ਪਕੜ ਚਾਹੁੰਦੀ ਹੈ ਸੌਖੀ ਹੈ ਜਮਾਂ ਹੀ ਸਿੱਧੀ ਸਮਝ ਚਾਹੁੰਦੀ ਹੈ ਹਾਂ ਉਹ ਗੱਲ ਵੱਖ ਹੈ ਜਿਹੜਾ ਬੰਦਾ ਆਸ਼ਕੀ ਚ ਪਿਆ ਹੁੰਦਾ ਹੈ ਨਾ ਉਹਨੂੰ ਫਿਰ ਮਾਂ ਪਿਓ ਦੀਆਂ ਗੱਲਾਂ ਸਿਆਣੀਆਂ ਗੱਲਾਂ ਸੁਣਨੋਂ ਬੰਦ ਹੋ ਜਾਂਦੀਆਂ ਹਨ ਉਹਦੀਆਂ ਅੱਖਾਂ ਤੇ ਪੜਦਾ ਪੈ ਜਾਂਦਾ ਹੈ ਉਹਨੂੰ ਤੁਸੀਂ ਕਹੋ ਕੱਲ ਨੂੰ ਫਸ ਜਾਏਗਾ ਕੱਲ ਨੂੰ ਔਖਾ ਹੋਏਗਾ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਕਿਉਂਕਿ ਇਸ਼ਕ ਵਿੱਚ ਪਿਆ ਹੁੰਦਾ ਹੈ ਉਹਨੂੰ ਲੜਕੀ ਤੋਂ ਬਿਨਾਂ ਕੁਛ ਨਹੀਂ ਦਿਸਦਾ ਲੜਕੀ ਨੂੰ ਮੁੰਡੇ ਤੋਂ ਬਿਨਾਂ ਕੁਛ ਨਹੀਂ ਦਿਸਦਾ ਇਸ਼ਕ ਉਹਨਾਂ ਦੇ ਦਿਮਾਗ ਤੇ ਚੜਿਆ ਹੁੰਦਾ ਹੈ ਇੱਕ ਇਮੋਸ਼ਨ ਇੱਕ ਜਜ਼ਬਾਤ ਹਾਵੀ ਹੋ ਗਿਆ ਹੁੰਦਾ ਹੈ ਸਾਰਾ ਕੁਝ ਉਹ ਭੁੱਲ ਜਾਂਦੇ ਹੈ ਇੱਕੋ ਹੀ ਚੀਜ਼ ਦਿਮਾਗ ਚ ਆਈ ਜਾਂਦੀ ਗਲਤ ਕੀ ਹੈ ਠੀਕ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵਿਆਹ ਹੋ ਜਾਂਦਾ ਹੈ ਨਾਲ ਦੀ ਨਾਲ ਹੀ ਪੜਦਾ ਚੱਕਿਆ ਜਾਂਦਾ ਹੈ ਜਦੋਂ ਮਹੀਨਾ ਦੋ ਮਹੀਨੇ ਲੰਘਦੇ ਹੈ ਪਰੇਸ਼ਾਨੀਆਂ ਨਾਲ ਵਾਹ ਪੈਂਦਾ ਹੈ ਪ੍ਰੋਬਲਮਾਂ ਨਾਲ ਵਾਹ ਪੈਂਦਾ ਹੈ ਫਿਰ ਪਤਾ ਲੱਗਦਾ ਵੀ ਆ ਵੀ ਪਾਸਾ ਹੈਗਾ ਸੀ ਇਸ ਤੇ ਸੋਚਿਆ ਹੀ ਨਹੀਂ ਵਿਆਹ ਤੋਂ ਬਾਅਦ ਪਤਾ ਲੱਗਦਾ ਪਹਿਲਾਂ ਨਹੀਂ ਲੱਗਦਾ ਅੱਖਾਂ ਬੰਦ ਹੋ ਜਾਂਦੀਆਂ ਲੌਜੀਕਲ ਪਾਰਟ ਮਾਈਂਡ ਦਾ ਬੰਦ ਹੋ ਜਾਂਦਾ ਕੱਖ ਨਹੀਂ ਪਤਾ ਲੱਗਦਾ ਜਦੋਂ ਵਿਆਹ ਹੁੰਦਾ ਫਿਰ ਪਤਾ ਲੱਗਦਾ ਵੀ ਆ ਵੀ ਪੰਗੇ ਨੇ ਇੱਥੇ ਲੜਕੀ ਨੂੰ ਉੱਥੇ ਜਾ ਕੇ ਪਤਾ ਲੱਗਦਾ ਮੈਨੂੰ ਤੇ ਘਰ ਆਣਾ ਪਰ ਸੱਸ ਵੀ ਤੇ ਹੈਗੀ ਸੀ ਨਨਾਣ ਵੀ ਸੀ ਅਸੀਂ ਤੇ ਸੋਚਿਆ ਹੀ ਨਹੀਂ ਮੁੰਡਾ ਵੀ ਬਾਅਦ ਚ ਸੋਚਦਾ ਵੀ ਇੰਨੇ ਖਰਚੇ ਕਰਨੇ ਸੀ ਮੈਨੂੰ ਤੇ ਪਤਾ ਹੀ ਨਹੀਂ ਸੀ ਸਭ ਇਸ਼ਕ ਦਾ ਭੂਤ ਲੈ ਜਾਂਦਾ ਦੋ ਚਾਰ ਮਹੀਨਿਆਂ ਬਾਅਦ ਪਰ ਦੋ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਵਿਆਹ ਤੋਂ ਸਾਲ ਬਾਅਦ ਇਸ਼ਕ ਦਾ ਭੂਤ ਜਿਹੜਾ ਹੈ ਲੈ ਜਾਂਦਾ ਪਰ ਜਿਹੜੇ ਧਰਮੀਆਂ ਨੂੰ ਭੂਤ ਚਿੰਬੜਿਆ ਇਹਨਾਂ ਨੂੰ ਸਾਡੇ ਵਾਲੇ ਲਾਣੇ ਨੂੰ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ, ਮਰਨ ਤੱਕ ਲੈਂਦੇ ਹੀ ਨਹੀਂ, ਇਹਨਾਂ ਦਾ ਦਿਮਾਗ ਕੰਮ ਕਰਦੇ ਹੀ ਨਹੀਂ। ਆਸ਼ਕ ਦਾ ਤੇ ਜਿੱਤ ਵਿਆਹ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ, ਸਾਡੇ ਵਾਲਿਆਂ ਨੂੰ ਲੱਗਦੇ ਹੀ ਨਹੀਂ ਸਾਰੀ ਗੱਲ। ਇਹ ਬੋਲੇ ਹੀ ਰਹਿੰਦੇ ਹੈ, ਕਮਲੇ ਹੀ ਰਹਿੰਦੇ ਹੈ, ਇਹ ਅੰਨਿਆਂ ਵਾਂਗੂ ਤੁਰੇ ਹੀ ਜਾਣੇ ਹੈ, ਇਹਨਾਂ ਨੂੰ ਨਹੀਂ ਪਤਾ ਲੱਗਦਾ। ਇੰਨਾ ਦਿਮਾਗ ਡੈਡ ਕੀਤਾ ਹੋਇਆ, ਸੋਚਣ ਵਾਲਾ ਹਿੱਸਾ ਹੀ ਬਲੌਕ ਕੀਤਾ ਹੋਇਆ। ਸਾਡੇ ਵਰਗੇ ਪੁਜਾਰੀਆਂ ਨੇ ਕਹਿ ਕਹਿ ਕੇ ਕਹਿ ਕਹਿ ਕੇ ਦਿਮਾਗ ਇਹੋ ਜਿਹਾ ਡੈਡ ਕੀਤਾ, ਉਹ ਦੂਜਾ ਪਾਸਾ ਸੋਚਦਾ ਹੀ ਨਹੀਂ ਵੀ ਝੂਠ ਵੀ ਹੋ ਸਕਦਾ। ਐ ਲੱਗੀ ਜਾਂਦਾ ਜੋ ਬੋਲਿਆ ਜਾ ਰਿਹਾ ਸੱਚ 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 ਸੱਚ, ਦੂਜਾ ਪਾਸਾ ਮਾਇੰਡ ਸੋਚਦਾ ਹੀ ਨਹੀਂ। ਪਰ ਸੋਚਣਾ ਤੇ ਪੈਣਾ ਹੈ, ਅੱਖਾਂ ਖੁੱਲ ਜਾਂਦੀਆਂ ਜਦੋਂ ਪਤਾ ਲੱਗਦਾ ਵੀ ਕਰਨਾ ਤੇ ਮੈਨੂੰ ਆਪ ਨੂੰ ਹੀ ਪੈਣਾ। ਮਾਂ ਨੂੰ ਚੱਕੀ ਫਿਰਦਾ ਰਿਹਾ, ਥਾਂ ਥਾਂ ਤੇ ਗੇੜੇ ਦਿੰਦਾ ਰਿਹਾ, ਬਥੇਰੀਆਂ ਅਰਦਾਸਾਂ ਕਰਾ ਲਈਆਂ, ਨਹੀਂ ਬਚਦੀ। ਜਦੋਂ ਅਰਥੀ ਨੂੰ ਵੋਢਾ ਲਾਉਂਦਾ ਹੈ, ਫਿਰ ਕਈ ਮੈਂ ਪੁੱਤ ਵੇਖੇ ਨੇ ਕਹਿਣਗੇ ਮੈਂ ਨਹੀਂ ਗੁਰਦੁਆਰੇ ਵੜਦਾ, ਮੇਰਾ ਸਵਾਰਿਆ ਗਿਆ, ਮੈਂ ਨਹੀਂ ਹੁਣ ਮੰਦਰ 'ਚ ਜਾਣਾ, ਮੈਂ ਨਹੀਂ, ਮੇਰਾ ਤਾਂ ਮਰਾ, ਮੇਰੀ ਸ਼ਰਧਾ ਟੁੱਟ ਗਈ ਹੁਣ। ਪਰ ਮੈਂ ਕਹਿ ਰਿਹਾ ਨਿਯਮ ਨੂੰ ਸਮਝਣਾ ਹੈ, ਤੇ ਸਤਿਗੁਰੂ ਨੇ ਸਾਨੂੰ ਨਿਯਮ ਸਮਝਾਇਆ। ਸਤਿਗੁਰੂ ਨਾਲ ਪਿਆਰ ਰੱਖੋ, ਗੁਰਬਾਣੀ ਨਾਲ ਪਿਆਰ ਰੱਖੋ, ਕਿਉਂਕਿ ਗੁਰਬਾਣੀ ਨੇ ਤੇ ਸਾਨੂੰ ਨਿਯਮ ਸਮਝਾਇਆ ਵੀ ਕੁਦਰਤ ਦਾ ਨਿਯਮ ਕੀ ਹੈ। ਨਿਯਮ ਟੁੱਟ ਗਿਆ, ਗਲਤੀ ਹੋ ਗਈ, ਹੁਣ ਅੱਗੇ ਤੋਂ ਅਸੀਂ ਨਿਯਮ ਨੂੰ ਫੋਲੋ ਕਰਨਾ, ਨਿਯਮ ਨੂੰ ਸਮਝਣਾ, ਆਪਣੀ ਜਾਨ ਨੂੰ ਸੌਖੀ ਕਰਨਾ। ਬਲਿਹਾਰੇ ਜਾਈਏ ਸਤਿਗੁਰ ਤੋਂ, ਜਿਨ੍ਹਾਂ ਨੇ ਸਾਨੂੰ ਨਾਮ ਦਿੱਤਾ, ਮਤਲਬ ਨਿਯਮ ਸਮਝਾਇਆ। ਹਰ ਚੀਜ਼ ਲਈ ਇੱਕ ਨਿਯਮ ਹੈ, ਉਹਨੂੰ ਸਮਝਣਾ ਪੈਣਾ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਐਸੇ ਆ ਗੁਰਾਂ ਤੋਂ ਮੈਂ ਬਲ ਬਲ, ਐਸੇ ਆ ਗੁਰਾਂ ਤੋਂ ਮੈਂ ਬਲ ਬਲ ਬੋਲੋ ਜਰਾ
ਬਲ ਬਲ ਜਾਵਾ, ਬਲ ਬਲ ਜਾਵਾ, ਤੁਮੇ ਬਲ ਬਲ ਜਾਵਾ, ਤੁਮੇ ਬਲ ਬਲ ਜਾਵਾ, ਤੁਮੇ ਬਲ ਬਲ
ਬੜਿਆ ਕਰੋ
ਆਪਣਾ ਸਤਿਵਾਰ ਜਨਮਾਨ ਤੇ
ਦੇਵ ਤੇ ਕੀਏ ਸਤਨਾ ਲਾਗੀ ਰਾਜ।
ਇਸੇ ਕਰਕੇ ਉਹ ਕਹਿੰਦੇ ਨਾ ਬਈ ਬਲਿਹਾਰੇ ਜਾਓ, ਜਿਹਨੇ ਮਾਨਸਾਂ ਤੋਂ ਦੇਵਤੇ ਬਣਾ ਲਿਆ, ਦੇਵਤੇ ਬਣ ਗਏ। ਦੇਵਤੇ ਬਣਨ ਦਾ ਮਤਲਬ ਹੁੰਦਾ ਅਕਲ ਆ ਗਈ, ਗੁਰੂ ਨੇ ਗਿਆਨ ਦਿੱਤਾ, ਅਕਲ ਆ ਗਈ। ਪਸ਼ੂ ਬਣੇ ਫਿਰਦੇ ਸੀ ਪਹਿਲਾਂ, ਹੈ ਬੇਅਕਲ ਹੀ ਤੁਰੇ ਫਿਰਦੇ ਸੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਲੋਕਾਂ ਨੂੰ ਪਰਚਾਉਣ ਤੇ ਹੀ ਲੱਗੇ ਸੀ ਵੀ ਆਹ ਵੀ ਖੁਸ਼ ਕਰ ਲਈਏ, ਇਹਨੂੰ ਵੀ ਖੁਸ਼ ਕਰ ਲਈਏ, ਇਹਨੂੰ ਵੀ ਖੁਸ਼ ਕਰ ਲਈਏ। ਲੋਕਾਂ ਨੂੰ ਹੀ ਪਤਿਆਉਣ ਤੇ ਲੱਗੇ ਰਹਿੰਦੇ ਸੀ, ਫਲਾਣਾ ਨਾ ਰੁੱਸ ਜੇ, ਫਲਾਣਾ ਨਾ ਰੁੱਸ ਜੇ, ਫਲਾਣਾ ਨਾ ਰੁੱਸ ਜੇ। ਹੁਣ ਕਹਿੰਦੇ ਸਾਰੇ ਹੀ ਮਗਰੋਂ ਲਓ, ਕਿਸੇ ਦੀ ਲੋੜ ਨਹੀਂ, ਜਿਹਨੇ ਆਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ। ਜਿਹਨੇ ਤੈਨੂੰ ਚੰਗਾ ਕਹਿਣਾ ਚੰਗਾ ਕਹਿਣਾ, ਜਿਹਨੇ ਚੰਗਾ ਨਹੀਂ ਕਹਿਣਾ ਤੂੰ ਜਿੰਨਾ ਮਰਜ਼ੀ ਕਰ ਲੈ ਤੈਨੂੰ ਫਿਰ ਵੀ ਨਹੀਂ ਕਹਿਣਾ। ਜਿਹੜਾ ਤੇਰਾ ਉਹ ਤੇਰਾ, ਜਿਹੜਾ ਤੇਰਾ ਵਿਰੋਧੀ ਉਹਨੇ ਵਿਰੋਧੀ ਰਹਿਣਾ, ਚਾਹੇ ਸੋਨੇ ਦਾ ਬਣ ਜਾ, ਜੋ ਮਰਜ਼ੀ ਕਰ। ਵਫਾਦਾਰ ਜਿਹੜਾ ਤੇਰਾ ਵਫਾਦਾਰ ਹੀ ਰਹੂ। ਵਫਾਦਾਰੀਆਂ ਖਰੀਦੀਆਂ ਨਹੀਂ ਜਾਂਦੀਆਂ। ਤੁਹਾਡੀਆਂ ਭੈਣੋ ਦੋ ਨੂੰਹਾਂ ਹੈ, ਇੱਕ ਪਿਆਰ ਕਰਦੀ ਹੈ ਇੱਕ ਨਹੀਂ ਕਰਦੀ। ਇੱਕ ਨੂੰ ਭਾਵੇਂ ਤੂੰ 6 ਮਹੀਨਿਆਂ ਬਾਅਦ ਸੂਟ ਲੈ ਕੇ ਦੇਈ ਜਾ, ਜੇ ਉਹ ਨਹੀਂ ਕਰਦੀ ਉਹਨੇ ਨਹੀਂ ਕਰਨਾ, ਤੂੰ ਜੋ ਮਰਜ਼ੀ ਕਰ ਲੈ ਭਾਵੇਂ ਸੋਨੇ ਦੇ ਬਣ ਜਾ। ਜਿੰਨਾ ਚਿਰ ਦਾਤਾਂ ਦੇਈ ਜਾਓਗੇ ਠੀਕ ਰਹਿਣਗੇ, ਜਿੱਦਣ ਫਿਰ ਦੇਣਾ ਛੱਡ ਦੇਗਾ ਉਦੋਂ ਫਿਰ ਵਿਰੁੱਧ ਹੋ ਜਾਣਗੇ, ਫਿਰ ਉਲਟ ਹੋ ਜਾਣਗੇ। ਵਫਾਦਾਰੀ ਮੁੱਲ ਨਹੀਂ ਮਿਲਦੀ। ਮੈਂ ਜੇ ਇੱਥੇ ਕਹਾਂ ਵੀ ਮੈਂ ਹਰ ਬੰਦੇ ਨੂੰ 10,000 ਲਓ ਵੀ ਚੱਕ ਵੀ ਦੇਈ, ਜਦੋਂ ਮੰਗੇ ਦੇ ਦਿਓ, ਜਦੋਂ ਮੰਗੇ ਦੇ ਦਿਓ, ਜਦੋਂ ਮੰਗੇ, ਜਦੋਂ ਨਹੀਂ ਦਓਗੇ ਫਿਰ ਵਿਰੁੱਧ ਹੋ ਜਾਓ। ਕਿੰਨਾ ਚਿਰ ਸਾਰੀ ਜ਼ਿੰਦਗੀ ਤਾਂ ਨਹੀਂ ਰਹਿੰਦਾ ਚੱਲਦਾ ਬੰਦਾ, ਕਦੇ 6 ਮਹੀਨਿਆਂ ਬਾਅਦ ਜਵਾਬ ਦੇ ਸਕਦੇ ਹੋ, 6 ਸਾਲ ਬਾਅਦ ਜਵਾਬ ਦੇ ਸਕਦੇ ਹੋ, ਪਰ ਜਦੋਂ ਤੁਸੀਂ ਜਵਾਬ ਦੇਣਾ ਉਹਨੇ ਤੁਹਾਡੇ ਵਿਰੁੱਧ ਹੋ ਜਾਣਾ। ਉਹ ਅੱਜ ਨਹੀਂ ਵਿਰੁੱਧ ਹੋ, 6 ਮਹੀਨਿਆਂ ਬਾਅਦ ਹੋ ਜੂ। ਜਿਹੜਾ ਤੇਰਾ ਉਹਨੇ ਤੇਰਾ ਰਹਿਣਾ, ਜਿਹੜਾ ਤੇਰਾ ਵਿਰੁੱਧ ਹੋਣਾ ਉਹਨੇ ਕੱਲ ਹੋ ਜੇ ਚਾਹੇ ਪਰਸੋਂ ਹੋ ਜੇ, ਉਹਨੇ ਹੋਣਾ ਹੀ ਹੋਣਾ, ਉਹਨੇ ਨਹੀਂ ਤੇਰਾ ਬਣਨਾ। ਫਿਰ ਇਸ ਕਰਕੇ ਸਮਝ ਆ ਗਈ, ਜਿਹੜਾ ਜਿਹਦਾ ਜਿਹੜਾ ਆਉਂਦਾ ਆਵੇ, ਜਿਹੜਾ ਨਹੀਂ ਆਉਂਦਾ ਨਾ। ਸਾਨੂੰ ਨਹੀਂ ਲੋੜ, ਬੰਦਾ ਸਟੈਂਡ ਹੋ ਗਿਆ, ਅਕਲ ਆ ਜੇ। ਕਹਿੰਦੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਸਦਕੇ ਜਾਈਏ ਦਿਨ ਚ ਕਈ ਕਈ ਵਾਰੀ। ਜਿਨ ਮਾਨਸ ਤੇ ਦੇਵਤੇ ਕੀਏ ਕਿਰਤ ਨਾ ਲਾਗੀ ਵਾਰ। ਦੇਵਤੇ ਬਣਾਤਾ ਤੇ ਇੰਨਾ ਚਾਨਣ ਹੁੰਦਾ ਸੀ ਜ਼ਿੰਦਗੀ ਚ, ਤੇ ਚਾਨਣ ਹੈ ਹੀ ਨਹੀਂ ਸੀ, ਫਿਰਦੇ ਤੇ ਹਨੇਰੇ ਚ ਸੀ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹ ਹੈ ਹਜ਼ਾਰ, ਸੈਂਕੜੇ ਚੰਦਰਮਾ ਚੜ ਜਾਣ, ਹਜ਼ਾਰਾਂ ਸੂਰਜ ਚੜ ਜਾਣ। ਜੇ ਸੋ ਚੰਦਾ ਉਗਵੈ ਹੈ ਸੂਰਜ ਚੜ ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਪਿੰਡ ਗੋਰ। ਚਾਨਣ ਬਾਹਰ ਬਹੁਤ ਜ਼ਿਆਦਾ ਸੀ, ਪਰ ਸਾਨੂੰ ਗੁਰ ਬਿਨਾਂ ਕੋਰ ਅੰਧੇਰਾ। ਚੰਦ ਭਾਵੇਂ ਸੌ ਚੜ ਸਾਨੂੰ ਗੁਰ ਬਿਨਾਂ ਕੋਰ, ਚੰਦ ਭਾਵੇਂ ਸੌ ਚੜ ਜੇ ਚੰਦ ਭਾਵੇਂ ਸੌ ਚੜ ਜੇ ਚੰਦ ਭਾਵੇਂ ਸੌ ਬੋਲੋ ਬਈ ਬੋਲੋ ਜੀ ਚੰਦ ਭਾਵੇਂ ਪੜਿਆ ਕਰੋ
ਚੰਦ ਭਾਵੇਂ ਸੌ ਤੇਰੇ ਪਿਆਰੇ, ਚੰਦ ਭਾਵੇਂ ਸੌ ਤੇਰੇ ਪਿਆਰੇ, ਚੰਦ ਭਾਵੇਂ ਸੌ ਚੱਲ ਜੇ ਪਿਆਰੇ।
करो
ਹੋ ਜਾਏ
ਚੰਦਰਮਾ ਤੇ ਇੱਕ ਨਹੀਂ ਮਾਣ ਸੈਂਕੜੇ ਚੜ ਜਾਣ ਸੂਰਜ ਤੇ ਇੱਕ ਬਹੁਤ ਹੈ ਹਜ਼ਾਰਾਂ ਚੜ ਜਾਣ ਭਾਵੇਂ ਇੰਨਾ ਚਾਨਣ ਹੋ ਜਾਏ ਪਰ ਕਹਿੰਦੇ ਗਿਆਨ ਗੁਰੂ ਬਿਨਾ ਕਹਿੰਦੇ ਗੁਰੂ ਬਿਨਾ ਹਨੇਰਾ ਹੀ ਹੈ ਜ਼ਿੰਦਗੀ ਚ ਹੁਣ ਤੁਸੀਂ ਵੇਖ ਲਓ ਲਾਈਟਾਂ ਦੀ ਕਮੀ ਥੋੜਾ ਹੈ ਅੱਜ ਕੱਲ ਚਾਨਣ ਤੇ ਬਥੇਰਾ ਹੈ ਪਰ ਕਈ ਬੰਦੇ ਠੋਕਰਾਂ ਹੀ ਖਾਂਦੇ ਤੁਰੇ ਫਿਰਦੇ ਨੇ ਸਾਰੀ ਜ਼ਿੰਦਗੀ ਸਾਰੀ ਸਾਰੀ ਜ਼ਿੰਦਗੀ ਧੱਕੇ ਹੀ ਖਾਂਦੇ ਤੁਰੇ ਫਿਰਦੇ ਕਦੇ ਇੱਥੋਂ ਠੋਕਰ ਖਾਂਦੇ ਕਦੇ ਇੱਥੋਂ ਠੋਕਰ ਖਾਂਦੇ ਕਦੇ ਇੱਥੋਂ ਠੋਕਰ ਖਾਂਦੇ ਠੋਕਰਾਂ ਹੀ ਕਿਉਂ ਵੱਜਦੀਆਂ ਕਿਉਂਕਿ ਚਾਨਣ ਬਹੁਤ ਹੈ ਪਰ ਅਕਲ ਦਾ ਘੱਟ ਹੈ ਗਿਆਨ ਦਾ ਘੱਟ ਹੈ ਤੇ ਭਾਈ ਜਦੋਂ ਗਿਆਨ ਸੁਣੋ ਇੱਧਰ ਗਿਆਨ ਹੁੰਦਾ ਨਾ ਜ਼ਿੰਦਗੀ ਵਿੱਚ ਦੀਵਾ ਭਲੈ ਹਨੇਰਾ ਜਾਏ ਗਿਆਨ ਦਾ ਦੀਵਾ ਬਲੇ ਸਾਡੀ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਲੇ ਦੀਵਾ ਬਲੇ ਅੰਧੇਰਾ ਜਾਏ ਅਗਿਆਨਤਾ ਦਾ ਹਨੇਰਾ ਨਿਕਲੇ ਗਿਆਨ ਦਾ ਐਸਾ ਦੀਵਾ ਜਗੇ ਚਾਨਣ ਹੋ ਜਾਏ ਸ਼ਬਦ ਆਪਾਂ ਪੜ੍ਹਦੇ ਤਾਂ ਕਈ ਲੋ ਸੁਣ
दीवा बले अंधेरा जाए दीवा बले अंधेरा जाए
जी दीवा बले ਦਾ ਦੀਵਾ ਗਿਆਨ ਦਾ ਜ਼ਿੰਦਗੀ ਚ ਗਿਆਨ ਦਾ ਦੀਵਾ ਬਲਣਾ ਹਾਂਜੀ
ਜੀ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ
ਦੀਵਾ ਬਲੇ
ਜਾ
سور نہ جا پہ چند جہ گیان پرواس اگیان میں تند گیان پرواس اگیان میں تند دیوا بل اندھیرا اندھیرا جائے
رج کے
دیوا بل اندھیرا جائے دیوا بل اندھیرا
جائے بے پاٹھ سنسار کی کار بے
سنسار کی کار
پڑھ پڑھ پنڈت کر ہے بچار سب ہوئے خوار بن
پوجے سب ہوئے خوار
نانک گر مکھ اتر سپار دیوا بل اندھیرا بل اندھیرا جائے
رج کے دیوا بل اندھیرا جائے دیوا بل اندھیرا جائے
بے پاٹھ مت اندھیرا جائے دیوا بل اندھیرا جائے
دیوا بل اندھیرا جائے دیوا بل اندھیرا جائے
دیوا بڑے زندگی وچوں ہنیرا جاوے تے جے اگیانتا دا ہنیرا جائے گا تے ٹھوکراں لگنیاں بھی بند ہو جان گیا اج جڑیاں زندگی چ ٹھوکراں لگی جاندیاں نا بار بار اے اگیانتا کر کے ہن سنو آپاں کہیے سرکاراں نے کتنا برا حال کیتا ہویا ہے کتنی دنیا دکھی ٹھیک ہے ٹھیک ہے جی یہ ٹھوکرا کھا رہا ساڈا پنجاب یہ جڑیاں ٹھوکرا کھا رہے ہیں یہ جڑی اپنی اگیانتا کر کے ہے کہ کوئی ہور سانوں ٹھوکرا مار رہا اپنی اگیانتا کر کے ہے اپنی اگیانتا کر کے کیویں ہے سرکاراں سرکاراں دھکا کر دیاں سرکاراں ٹھیک نہیں تے سرکاراں بنائیاں کنہاں نے اسی بھلا کیویں بنائیاں بوتلاں پی پی کے ساڈے بندیاں نے ਆਪਾਂ ਨੀ ਪੀਤੀਆਂ ਹੋਣੀਆਂ ਪਰ ਜ਼ਿਆਦਾਤਰ ਪਿੰਡ ਵਾਲੇ ਤੇ ਪੀਂਦੇ ਹੀ ਹੈ, ਫਿਰ ਕਸੂਰ ਕਿੰਨਾ ਦਾ ਹੋਇਆ? ਸਾਡਾ ਹੀ ਹੈ, ਆਪਣੇ ਲੋਕਾਂ ਦਾ, ਆਪਣੇ ਨੇ ਸਾਰੇ। ਠੋਕਰਾਂ ਅਸੀਂ ਆਪਣੀ ਅਗਿਆਨਤਾ ਕਰਕੇ ਖਾਂਦੇ ਹਾਂ, ਹਮੇਸ਼ਾ ਠੋਕਰਾਂ ਆਪਣੀ ਮੂਰਖਤਾ ਕਰਕੇ ਖਾਂਦੇ ਹਾਂ, ਅਗਿਆਨੀ ਹੋਣ ਕਰਕੇ ਖਾਂਦੇ ਹਾਂ, ਹਨੇਰੇ ਚ ਠੋਕਰਾਂ ਖਾਂਦੇ ਹਾਂ। ਤੇ ਜੇ ਗਿਆਨ ਹੋਵੇ, ਅਕਲ ਹੋਵੇ ਤੇ ਕਿਉਂ ਠੋਕਰਾਂ ਖਾਂਦੇ? ਦੀਵਾ ਜਗਾਈਏ ਗਿਆਨ ਦਾ। ਦੀਵਾ ਬਾਹਰ ਵਾਲਾ ਘਰ ਵਿੱਚ ਤੇ ਕੋਈ ਦੂਜਾ ਵੀ ਜਗਾ ਦੇਗਾ, ਚੱਲ ਮੈਂ ਨੀ ਜਗਾਊ, ਕੋਈ ਜਗਾ ਲੂ। ਫਿਰ ਆਪਣੇ ਅੰਦਰ ਜਿਹੜਾ ਗਿਆਨ ਦਾ ਦੀਵਾ ਬਲਣਾ ਨਾ ਭਾਈ, ਇਹ ਤੈਨੂੰ ਆਪਣੇ ਅੰਦਰ ਆਪ ਹੀ ਬਲਣਾ ਪਊ, ਇਹ ਕਿਸੇ ਨੇ ਨੀ ਬਲਣਾ, ਤੂੰ ਬਲ। ਜੇ ਤੈਨੂੰ ਲੋੜ ਹੈ ਤੇ ਗਿਆਨ ਦਾ ਦੀਵਾ ਬਾਲ ਲੈ, ਨਹੀਂ ਤੇ ਰਹਿਣ ਦੇ। ਕਈਆਂ ਨੂੰ ਦੀਵਾ ਬਾਲ ਲਿਆ, ਕਈਆਂ ਨੇ ਨਹੀਂ। ਹੁਣ ਇੱਥੇ ਕਈ ਬੰਦੇ ਹੋਣਗੇ, ਕਈਆਂ ਨੂੰ ਪ੍ਰਸ਼ਾਦਾ ਖਾ ਕੇ, ਜ਼ਿਆਦਾ ਰੋਟੀ ਖਾ ਕੇ, ਜ਼ਿਆਦਾ ਖਾ ਕੇ ਐਸਿਡ ਬਣ ਜਾਂਦਾ, ਤੇਜ਼ਾਬ ਬਣ ਜਾਂਦਾ ਨਾ, ਬਣਦਾ ਕਿ ਨਹੀਂ? ਕਈਆਂ ਐਸਿਡ ਵਾਲਾ ਕੈਪਸੂਲ ਖਾਂਦੇ ਨੇ, ਕਈ ਖਾਂਦੇ ਹੁੰਦੇ, ਐਸਿਡ ਬਣ ਜਾਂਦਾ। ਹੁਣ ਤੇਜ਼ਾਬ ਬਣ ਜਾਂਦਾ, ਜ਼ਿਆਦਾ ਖਾਣਗੇ ਬਣ ਜੂ, ਨਾ ਖਾਣਗੇ, ਘੱਟ ਖਾਣਗੇ ਠੀਕ ਰਹਿਣਗੇ, ਸਿੱਧੀ ਜੀ ਗੱਲ ਹੈ। ਹੁਣ ਜੇ ਦੁਖੀ ਹੋਣਾ ਹੈ, ਆਪਣੀ ਅਗਿਆਨਤਾ ਕਰਕੇ ਹੋਣਾ, ਅਗਿਆਨਤਾ ਕਰਕੇ ਸਵੇਰੇ ਮਿੱਸੇ ਪ੍ਰਸ਼ਾਦੇ ਅਗਲਾ ਤਿੰਨ ਚਾਰ ਖਾ ਲਵੇ ਸਵਾਦ ਸਵਾਦ ਵਿੱਚ, ਮੁੜ ਕੇ ਐਸਿਡ ਬਣ ਜਾਏ, ਫਿਰ ਇਹ ਦੁਖੀ ਕਿਹਦੇ ਕਰਕੇ ਭਲਾ? ਆਪਣੀ ਅਗਿਆਨਤਾ ਕਰਕੇ, ਇਹ ਤਾਂ ਦੁਖੀ ਹੈ। ਸਮਝਦਾਰ ਹੋਵੇ ਤੇ ਕਿਉਂ ਦੁਖੀ ਹੋਵੇ? ਅਕਲ ਵਾਲਾ ਹੋਵੇ ਤੇ ਕਿਉਂ ਦੁਖੀ ਹੋਵੇ? ਆਪਣੀ ਅਗਿਆਨਤਾ, ਬਸ ਸਮਝਦਾਰ ਹੋ। ਸਾਨੂੰ ਕੋਈ ਦੁਖੀ ਨਹੀਂ ਕਰਦਾ, ਸਾਡੀ ਬੱਚੀ ਨੂੰ ਕੋਈ ਤੰਗ ਕਰਦਾ, ਸਹੁਰੇ ਸਹੀ ਨਹੀਂ ਮਿਲੇ, ਉਹਨਾਂ ਦੀ ਗਲਤੀ ਬਾਅਦ ਚ, ਪਹਿਲਾਂ ਅਸੀਂ ਪਰਖੇ ਨਹੀਂ ਬੰਦੇ। ਅੱਖਾਂ ਬੰਦ ਕਰਕੇ ਭਰੋਸਾ ਕਰ ਲਿਆ, ਕਿਸੇ ਨੇ ਸਾਕ ਕਰਾਤਾ, ਅਸੀਂ ਚੁੱਪ ਕਰਕੇ ਮੰਨ ਗਏ, ਗਲਤੀ ਕਿਹਦੀ ਹੋਈ? ਫਿਰ ਸਾਡੀ ਹੋਈ। ਅੱਖਾਂ ਖੋਲ ਕੇ ਕਰਦੇ ਤੇ ਵਧੀਆ ਕਰਦੇ, ਅੱਖਾਂ ਬੰਦ ਸੀ, ਘੋਖ ਪੜਤਾਲ ਕਰੀ ਹੋਈ ਨਹੀਂ। ਅਗਿਆਨਤਾ ਕਿਹਦੀ ਹੈ ਫਿਰ? ਸਾਡੀ। ਤੇ ਲੋੜ ਕਾਹਦੀ ਹੈ? ਗਿਆਨ ਦਾ ਦੀਵਾ ਬਾਲਣ ਦੀ। ਜ਼ਿੰਦਗੀ ਚ ਪੱਕਾ ਹੀ ਬਾਲ ਕੇ ਰੱਖਣਾ ਚਾਹੀਦਾ, ਤਾਂ ਜੋ ਗਲਤ ਫੈਸਲਾ ਅਸੀਂ ਕਰੀਏ ਹੀ ਨਾ, ਠੋਕਰਾਂ ਖਾਣੀਆਂ ਹੀ ਨਾ ਪੈਣ, ਹਮੇਸ਼ਾ ਹੀ ਕਾਇਮ ਰਹੀਏ। ਵਾਹ ਵਾਹ। ਸਮਝਦਾ ਗਿਆਨ ਦਾ ਦੀਵਾ ਬਲ ਗਿਆ ਤੇ ਬੰਦਾ ਫਿਰ ਹਮੇਸ਼ਾ ਖਿੜਿਆ ਖਿੜਿਆ ਰਹਿੰਦਾ ਹੈ। ਪੰਚਮ ਪਾਤਸ਼ਾਹ ਦਾ ਇਹ ਜਿਹੜਾ ਬਚਨ ਹੈ, ਜਿਹੜਾ ਆਪਾਂ ਸ਼ੁਰੂ ਚ ਗਾਇਆ, ਕਹਿੰਦੇ ਆਵਣ ਜਾਣ ਰਹੇ ਹੋ, ਆਉਣੀ ਜਾਣੀ ਖਤਮ। ਆਉਣੀ ਜਾਣੀ ਮਤਲਬ ਭਟਕਣਾ। ਸੁਣੋ, ਕੋਈ ਬੰਦਾ ਇੱਥੇ ਆ ਕੇ ਬਹਿ ਜੇ, ਫੇਰ ਉੱਠ ਕੇ ਚਲ ਜੇ, ਫੇਰ ਆ ਕੇ ਬਹਿ ਜੇ, ਫੇਰ ਉੱਠ ਕੇ ਚਲਿਆ ਜਾਏ, ਆਪਾਂ ਪਤਾ ਕੀ ਕਹਾਂਗੇ? ਕਿਉਂ ਭਟਕਦਾ ਫਿਰਦਾ? ਆਉਣੀ ਜਾਣੀ ਦਾ ਮਤਲਬ ਕੀ ਹੈ? ਭਟਕਣਾ, ਭਟਕਣਾ। ਸ਼ਬਦ ਵਿੱਚ ਆਉਂਦਾ ਆਵਣ ਜਾਣ ਰਹੇ ਹੋ, ਮੇਰੀ ਭਟਕਣਾ ਹੁਣ ਖਤਮ ਹੋ ਗਈ। ਅੱਛਾ, ਕਿਵੇਂ ਹੋਈ? ਪੰਚਮ ਪਾਤਸ਼ਾਹ ਨੂੰ ਪੁੱਛੀਏ, ਕਹਿੰਦੇ ਤਪਤ ਕੜਾਹਾ ਬੁੱਝ ਗਿਆ, ਗੁਰਸੀਤਲ ਨਾਮ ਦਿਓ, ਮੇਰਾ ਕੜਾਹਾ ਠੰਡਾ ਹੋ ਗਿਆ। ਕੜਾਹਾ ਕਿਹੜਾ? ਆ ਹਿਰਦਾ, ਆ ਅੰਦਰ ਜਿਹੜਾ ਤਪੀ ਜਾਂਦਾ ਸੀ, ਦੁਖੀ ਰਹਿੰਦਾ ਸੀ, ਪਰੇਸ਼ਾਨ ਰਹਿੰਦਾ ਸੀ, ਦੁਖੀ 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 ਦੁਖੀ, ਹਰ ਵੇਲੇ ਦੁਖੀ, ਹਰ ਵੇਲੇ ਦੁਖੀ, ਖਿਜੇ ਖਿਜੇ ਰਹਿੰਦੇ ਸੀ, ਇਰੀ ਤੇਟ ਰਹਿੰਦੇ ਸੀ, ਦੁਖੀ ਦੁਖੀ ਰਹਿੰਦੇ ਸੀ। ਕਹਿੰਦੇ ਹੁਣ ਤਪਤ ਕੜਾਹਾ ਜਿਹੜਾ ਤਪੀ ਜਾਂਦਾ ਸੀ, ਤਪੀ ਜਾਂਦਾ ਸੀ, ਤਪੀ ਜਾਂਦਾ ਸੀ, ਹੋਰਾਂ ਨੂੰ ਵੀ ਤਪਾਉਂਦਾ ਸੀ, ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦੀ, ਗੁਰੂ ਨੇ ਠੰਡਾ ਨਾਮ ਦੇ ਗਿਆਨ ਦੇ ਨਿਜਮ ਸਮਝਾ ਦਿੱਤੇ, ਮੌਜਾਂ ਲੱਗਦੀ। ਅੱਗੇ ਸੁਣਿਓ, ਸ਼ੁਰੂ ਵਾਲੀਆਂ ਪੰਕਤੀਆਂ ਨੇ, ਧਿਆਨ ਨਾਲ ਮਾੜਾ ਜਿਹਾ ਸੁਣ ਲਿਓ, ਸੁਣੋ, ਡਲੇ ਇੱਥੇ ਹੀ ਰੱਖੀ ਰੱਖੀ। ਹਾਂਜੀ, ਕਰੋ।
ਫੂਟੋ ਆਂਡਾ ਭਰਮ ਕਾ ਮਨੇ ਪਿਓ ਪਰਗਾ।
ਕਹਿੰਦੇ ਭਰਮਾਂ ਦੇ ਆਂਡੇ ਵਿੱਚ ਮੈਂ ਜਕੜਿਆ ਹੋਇਆ ਸੀ। ਇੱਧਰ ਧਿਆਨ ਨਾਲ ਸੁਣਨਾ ਵੀਰੋ, ਸਮਝਦਾਰ ਹੋ, ਮਾੜਾ ਜਿਹਾ ਸੌਖਾ ਸਮਝਾਉਂਦਾ। ਵੇਖੋ, ਚੂਚਾ ਹੁੰਦਾ ਆਂਡੇ ਚ ਕੈਦ, ਆਂਡੇ ਦੇ ਵਿੱਚ ਜਕੜਿਆ ਹੁੰਦਾ ਨਾ। ਹੁਣ ਆਂਡੇ ਦੇ ਵਿੱਚ ਚੂਚਾ ਵਿੱਚ ਜਕੜਿਆ ਹੋਇਆ, ਤੇ ਆਂਡੇ ਦੇ ਵਿੱਚੋਂ ਔਰ ਆਪ ਐ ਤੋੜੀਦਾ ਕਿ ਚੂਚਾ ਅੰਦਰੋਂ ਆਪ ਹੀ ਤੋੜਦਾ ਹੁੰਦਾ ਭਲਾ ਆਂਡੇ ਨੂੰ ਆਪੇ ਤੋੜਦਾ ਜੇ ਜੇ ਆਪਾਂ ਤੋੜਾਂਗੇ ਤੇ ਖਾਲੀ ਬਣਿਆ ਕਿ ਨਹੀਂ ਬਣਿਆ ਪਤਾ ਨੀ ਬਣਿਆ ਕਿ ਨਹੀਂ ਬਣਿਆ ਉਹ ਆਪੇ ਬਣਦਾ ਕੰਪਲੀਟ ਹੋ ਜਾਂਦਾ ਜਦੋਂ ਕੰਪਲੀਟ ਹੋ ਜਾਂਦਾ ਹੈ ਫਿਰ ਉਹ ਆਂਡੇ ਨੂੰ ਆਪੇ ਤੋੜ ਦਿੰਦਾ ਠੀਕ ਹੈ ਫਿਰ ਬਾਹਰ ਨਿਕਲਦਾ ਏਦਾਂ ਹੀ ਜਦੋਂ ਸਾਨੂੰ ਅਕਲ ਆ ਗਈ ਜਕੜੇ ਜਕੜੇ ਸੀ ਅਸੀਂ ਜਕੜੇ ਜਕੜੇ ਹਰ ਬੰਦਾ ਜਕੜਿਆ 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 ਫਿਜੀਕਲੀ ਵੀ ਤੁਸੀਂ ਵੇਖੋ ਫਿਜੀਕਲੀ ਬੰਦੇ ਮੈਨੂੰ ਮੈਂ ਮਿਲਦਾ ਕਈਆਂ ਨੂੰ ਪੜਿਆ ਬਹੁਤ ਬਹੁਤ ਪੜਿਆ ਪਰ ਜਦੋਂ ਤੁਸੀਂ ਉਹਨੂੰ ਮਿਲੋਗੇ ਹਾਂਜੀ ਏਦਾਂ ਜਕੜ ਇਕੱਠਾ ਹੋਇਆ ਜਕੜਿਆ ਜਕੜਿਆ ਏਦਾਂ ਨੀ ਹੈ ਵੀ ਬੰਦਾ ਇਹ ਸਿਰ ਉੱਚਾ ਰੱਖੇ ਹਾਂਜੀ ਏਦਾਂ ਗੱਲ ਕਰੇ ਆਪਣੀ ਬੈਕ ਨੂੰ ਸਿੱਧੀ ਕਰੇ ਇਹ ਗੱਲ ਕਰੇ ਹਾਂਜੀ ਭਾਈ ਸਾਹਿਬ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਣ ਆਇਆ ਏਦਾਂ ਇਕੱਠਾ ਹੋ ਰਿਹਾ ਡਰ ਰਿਹਾ ਮੋਢੇ ਜਕੜੇ ਪਏ ਹੈ ਇਹ ਐਂ ਲੱਗਦਾ ਜਿਵੇਂ ਜੁੜਿਆ ਪਿਆ ਜਿਹੜਾ ਫਿਜੀਕਲੀ ਜੁੜਿਆ ਅਸਲ ਜਿਹਦਾ ਮਨ ਡਰਿਆ ਹੋਇਆ ਜਕੜਿਆ ਇਹਦਾ ਸਰੀਰ ਨਹੀਂ ਇਹਦਾ ਮਨ ਜਕੜਿਆ ਜਦੋਂ ਉਹਨੇ ਬਹਿਣਾ ਐ ਇਕੱਠਾ ਜਿਹਾ ਹੋ ਕੇ ਬਹਿਣਾ ਐ ਏਦਾਂ ਨਾ ਗੋਡੇ ਸਿੱਧੇ ਏਦਾਂ ਨਾ ਜਕੜੇ ਜਕੜੇ ਤਰੇ ਤਰੇ ਘਬਰਾਏ ਉਹਦਾ ਕਾਰਨ ਇਹ ਹੈ ਕਿ ਮਨ ਜਕੜਿਆ ਹੋਇਆ ਜਿਵੇਂ ਹੀ ਤੁਸੀਂ ਕੌਨਫੀਡੈਂਸ ਨਾਲ ਭਰ ਜਾਂਦੇ ਆ ਆਜ਼ਾਦ ਹੋ ਜਾਂਦੇ ਡਰ ਖਤਮ ਹੋ ਜਾਂਦਾ ਲੈ ਜਾਂਦਾ ਸਾਨੂੰ ਸਿਖਾਇਆ ਹੀ ਇਹ ਗਿਆ ਕਿ ਧਰਮੀ ਬੰਦਾ ਉਹਦੇ ਏਦਾਂ ਹੁੰਦਾ ਇਕੱਠਾ ਇਕੱਠਾ ਜਿਹੜਾ ਇਕੱਠਾ ਇਕੱਠਾ ਜਿਹਾ ਹੋਈ ਜਾਂਦਾ ਧਰਮੀ ਹੈ ਚੰਗਾ ਬੰਦਾ ਜਿਹੜਾ ਖੁੱਲ ਕੇ ਏਦਾਂ ਹਾਂਜੀ ਕਰੋ ਜੀ ਗੱਲ ਕਿਹੜੀ ਗੱਲ ਕਰਨੀ ਕਰੋ ਉਹਨੂੰ ਕਿਹਾ ਜਾਂਦਾ ਇਹ ਤੇ ਲੈ ਬਾਹਲਾ ਹੀ ਸਿੱਧਾ ਇਹ ਤੇ ਐ ਥੋਕ ਕੇ ਗੱਲ ਕਰਦਾ ਉਹਨੂੰ ਕਹਿਣਗੇ ਇਹ ਤੇ ਐਵੇਂ ਹੀ ਹੈ ਜਿਹੜਾ ਦਰਿਆ ਦਰਿਆ ਬੜੀ ਨਿਮਰਤਾ ਵਾਲਾ ਚੰਗਾ ਬੰਦਾ ਇਕੱਠਾ ਜਿਹਾ ਹੋ ਕੇ ਜਿਹੜਾ ਤੁਹਾਨੂੰ ਮਿਲੇ ਹਾਂਜੀ ਹੋਰ ਹੋਰ ਵੀਰ ਜੀ ਇੱਦਾਂ ਮੋਢੇ ਤੇ ਚਾੜ ਕੇ ਰੱਖੇ ਤੁਹਾਨੂੰ ਮਿਲਣਾ ਐਸੀ ਜੀ ਬੜਾ ਤੁਹਾਨੂੰ ਲੱਗੂ ਕਿੰਨਾ ਨਿਮਰਤਾ ਵਾਲਾ ਕਿੰਨਾ ਨਿਮਰਤਾ ਏਦਾਂ ਸਮਝ ਜਿਹੜਾ ਕੌਨਫੀਡੈਂਸ ਦਾ ਭਰਿਆ ਹੋਇਆ ਬੰਦਾ ਹੋਵੇ ਉਹ ਸਾਨੂੰ ਐਵੇਂ ਹੀ ਲੱਗਦਾ ਵੀ ਇਹ ਤੇ ਐ ਬੋਲਦਾ ਪਰ ਚਾਹੀਦਾ ਬੰਦਾ ਕਹਿ ਰਿਹਾ ਏਦਾਂ ਚਾਹੀਦਾ ਜ਼ਿੰਦਗੀ ਚ ਨੋਟ ਕਰਨਾ ਨੀ ਗੱਲ ਜਦੋਂ ਬੈਠਦੇ ਹੋ ਬੈਕ ਸਿੱਧੀ ਕਰਕੇ ਬੈਠਿਆ ਕਰੋ ਏਦਾਂ ਹੀ ਜਦੋਂ ਵੀ ਕਿਤੇ ਬਹਿਣਾ ਜਦੋਂ ਖੜਨਾ ਏਦਾਂ ਹੀ ਇੱਕ ਥਾਂ ਦੇ ਉੱਤੇ ਆ ਕੇ ਤੇ ਜ਼ਰੂਰ ਸਾਡੀ ਆਕੜ ਜੀ ਭੱਜ ਜਾਂਦੀ ਜਦੋਂ ਗੁਰੂ ਨਾਨਕ ਨੂੰ ਵੇਖਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਆ ਉਹਨਾਂ ਪੈਂਤੀਆਂ ਸਾਹਮਣੇ ਸਾਡੀ ਨੀਵੀਂ ਪੈ ਜਾਂਦੀ ਵੀ ਸਾਡੀ ਇੱਥੇ ਤੁਹਾਡੇ ਜਿੰਨੀ ਗਰਦਨ ਸਿੱਧੀ ਨੀ ਸਾਥ ਹੋ ਰਹੀ ਜਿੰਨੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਸੀ ਗਰਦਨ ਜਿੰਨੀ ਕਬੀਰ ਜੀ ਦੀ ਗਰਦਨ ਸਿੱਧੀ ਸੀ ਉਨੀ ਤੇ ਨੀ ਐ ਹੁੰਦਾ ਇੱਥੇ ਆ ਕੇ ਤੇ ਨੀਵੀਂ ਪੈ ਹੀ ਜਾਂਦੀ ਪਰ ਹਰ ਥਾਂ ਤੇ ਜਿੱਥੇ ਜ਼ਿੰਦਗੀ ਚ ਨੋਟ ਰੱਖਣਾ ਜਦੋਂ ਬੈਠੋ ਏਦਾਂ ਬੈਠਿਆ ਏਦਾਂ ਗੱਲ ਅੱਖ ਉੱਚੀ ਰੱਖੋ ਖੜੇ ਗੱਲ ਕਰਦੇ ਹੁੰਦੇ ਆ ਤੇ ਏਦਾਂ ਗੱਲ ਕਰਿਆ ਪੂਰਾ ਕੌਨਫੀਡੈਂਸ ਆਤਮ ਵਿਸ਼ਵਾਸ ਇਹ ਚੀਜ਼ ਆਉਣੀ ਚਾਹੀਦੀ ਹੈ ਹੋਰ ਅੱਗੇ ਕਰੀਏ ਇਹਦੀ ਵਿਆਖਿਆ ਕਰਦਾ ਮੈਂ ਵੇਖੋ ਇਹ ਚੀਜ਼ ਤਾਂ ਆਊ ਦੇ ਐਕਸਪੀਰੀਅੰਸ ਹੋ ਤਜਰਬਾ ਹੁਣ ਲੜਕੀ ਨੂੰ ਬੇਬੇ ਕਹਿੰਦੀ ਹੈ ਨੂੰ ਨੂੰ ਜਾਂ ਬੇਟੀ ਨੂੰ ਬੇਟਾ 50 ਬੰਦਿਆਂ ਦੀ ਰੋਟੀ ਬਣਾਉਣੀ ਹੈ ਠੀਕ ਹੈ ਉਹ ਅੱਗੋਂ ਐ ਖਾ ਕੇ ਮੈਂ ਨਹੀਂ ਬਣਾ ਸਕਦੀ ਮੈਂ ਤੇ ਆਕੜ ਕੇ ਖਾਂਦਾ ਏਦਾਂ ਨੀ ਇਹ ਜਿਹੜਾ ਐ ਕਰੂ ਐ ਕਹੂ ਜਿਹੜੀ ਕੋਈ ਗੱਲ ਹੀ ਨੀ ਬੀਬੀ ਜੀ ਮਿੰਟ ਪੰਜ ਲੱਗਣਾ ਐ ਉਹ ਕਹੂ ਜਿਹਦਾ ਤਜਰਬਾ ਹੈ ਹੁਣ ਤੁਹਾਨੂੰ ਮੁੰਡਿਓ ਮੈਂ ਕਹਾਂ ਆ ਗੱਡੀ ਖੜੀ ਹੈ ਬਾਹਰੇ ਸਵਿਫਟ ਚੱਲ ਮਾਰ ਸੈਲਫ ਮਾਰ ਤੂੰ ਕਹਿਣਾ ਕੋਈ ਨਹੀਂ ਚੱਲਦੇ ਆ ਕਿਉਂਕਿ ਗੱਡੀਆਂ ਭਜਾਈਆਂ ਬਥੇਰੀਆਂ ਪਤਾ ਆਉਂਦੀ ਹੈ ਚਲਾਉਣੀ ਜੇ ਮੈਂ ਕਹਾਂ ਬਾਹਰ ਜਹਾਜ਼ ਖੜਾ ਚੱਲ ਮਾਰ ਸੈਲਫ ਫਿਰ ਕੋਨਫੀਡੈਂਸ ਲਓ ਜਿਹੜੀ ਚੀਜ਼ ਦਾ ਐਕਸਪੀਰੀਅੰਸ ਨਹੀਂ ਉਹਦੇ ਲਈ ਕੋਨਫੀਡੈਂਸ ਕੋਨਫੀਡੈਂਸ ਰੱਖਣਾ ਆਪਣੇ ਆਪ ਚ ਉੱਚਾ ਐ ਪੂਰਾ ਪਰ ਭਰੇ ਰਹਿਣਾ ਉਹ ਡਰ ਜਿਹੜਾ ਨਾ ਅੰਦਰਲਾ ਦਹਿਲ ਦੇ ਜਿਹੜੇ ਉਹ ਕੱਢੋ ਇਕੱਠੇ ਇਕੱਠੇ ਨਾ ਹੋਵੋ ਘਬਰਾਏ ਘਬਰਾਏ ਨਾ ਆਂਡੇ ਵਿੱਚ ਚੂਚਾ ਜਕੜਿਆ ਨਾ ਫੂਟੋ ਆਂਡਾ ਭਰਮਕਾ ਭਰਮ ਦਾ ਆਂਡਾ ਹੈ ਭਰਮਾਂ ਦਾ ਸਾਡੇ ਆਲੇ ਦੁਆਲੇ ਭੁਲੇਖੇ ਬੜੇ ਆ ਵਿੱਚ ਝਗੜੇ ਪਏ ਆ ਫੂਟੋ ਆਂਡਾ ਭਰਮਕਾ ਮਨ ਹੈ ਭਇਓ ਪ੍ਰਗਾਸ ਕਹਿੰਦੇ ਜਦੋਂ ਤੋਂ ਚਾਨਣ ਹੋਇਆ ਆਂਡਾ ਜਾ ਟੁੱਟ ਗਿਆ ਭਰਮਾਂ ਦਾ ਭੁਲੇਖੇ ਜੇ ਪਏ ਹੋਏ ਸੀ ਵਾਲੇ ਭੁਲੇਖੇ ਪਏ ਹੋਏ ਸੀ ਭਰਮਾਂ ਦਾ ਆਂਡਾ ਟੁੱਟ ਗਿਆ ਤੁਹਾਨੂੰ ਖੁਦ ਤੋੜਨਾ ਪੈਣਾ ਹੈ ਆ ਮੈਂ ਇੱਥੇ ਬੈਠਾ ਨਾ ਵੇਖੋ ਐ ਹੱਥ ਕਰਦਾ ਤੁਸੀਂ ਸਾਰੇ ਬਾਬੇ ਸੁਣੇ ਰਾੜੇ ਵਾਲੇ ਵੀ ਸੁਣੇ ਹੋਣਗੇ ਨਾਨਕ ਸਰ ਵਾਲੇ ਵੀ ਸੁਣੇ ਹੋਣਗੇ ਬਾਕੀ ਵੀ ਸੁਣੇ ਹੋਣਗੇ ਐ ਹੱਥ ਕਰਦੇ ਹੈ ਕਹਿੰਦੇ ਇੱਥੇ ਹੀ ਰੱਖਣਾ ਪਰ ਤੁਹਾਨੂੰ ਬਣੀਆਂ ਮਰਿਆਦਾਵਾਂ ਤੋੜਨੀਆਂ ਪੈਣਾ ਕਰਨਾ ਪੈਣਾ ਕਾਇਮ ਹੋਣਾ ਕੋਨਫੀਡੈਂਸ ਲਿਆਉਣਾ ਪੈਣਾ ਆਪਣੇ ਆਪ ਇਕੱਠੇ ਇਕੱਠੇ ਹੋ ਗਏ ਮੈਂ ਤੇ ਮਰ ਜਾ ਜੇ ਮੈਨੂੰ ਇਕੱਠਾ ਹੋ ਕੇ ਪਹਿਣਾ ਪਵੇ ਜੇ ਮੈਨੂੰ ਕੋਈ ਕਹੇ ਵੀ ਐ ਇੱਥੇ ਇੱਥੇ ਹੀ ਹੱਥ ਰੱਖੀ ਐਂ ਬਸ ਐਂ ਤੇ ਇੱਥੋਂ ਇੱਥੇ ਇੱਥੋਂ ਇੱਥੇ ਜੇ ਮੈਨੂੰ ਕੋਈ ਕਹੇ ਵੀ ਇੱਥੋਂ ਬਸ ਇੱਥੇ ਹੱਥ ਲੈ ਕੇ ਜਾਣਾ ਇੱਥੋਂ ਇੱਥੇ ਲੈ ਕੇ ਜਾਣਾ ਇਹ ਐ ਐ ਹੋਣਾ ਹੀ ਨਹੀਂ ਮੈਂ ਤੇ ਮਾਰੀ ਜਾਵਾਂ ਮੇਰੇ ਤੋਂ ਦੀਵਾਨ ਹੀ ਨਾ ਲੱਗੇ ਮੇਰੇ ਤੋਂ ਤੇ ਲੱਗੇ ਹੀ ਨਾ ਮੇਰਾ ਤੇ ਬੈਲੈਂਸ ਹੀ ਹਿੱਲਦੇ ਸਾਰਾ ਪਰ ਜੇ ਮੇਰੇ ਅੰਦਰ ਅੰਦਰੋਂ ਐ ਜੋਸ਼ ਹੁੰਦਾ ਤੇ ਸਰੀਰ ਵਿੱਚ ਵੀ ਦਿਸਦਾ ਤੇ ਜੇ ਮੈਂ ਅੰਦਰੋਂ ਬੁਝਿਆ ਹੋਇਆ ਹੋਵਾਂਗਾ ਫਿਰ ਮੇਰਾ ਸਰੀਰ ਵੀ ਬੁਝਿਆ ਬੁਝਿਆ ਹੋਵੇਗਾ ਸਮਝਦੇ ਗੱਲ ਫਿਰ ਸਰੀਰ ਵੀ ਦਾਉਂ ਤੇ ਜੇ ਸਰੀਰ ਅੰਦਰੋਂ ਅਸੀਂ ਕਾਇਮ ਚੜ੍ਹਦੀ ਗੱਲ ਆ ਜੀ ਫਿਰ ਇੱਥੇ ਫਿਰ ਨਹੀਂ ਡਰ ਹੋਏਗਾ ਆਉਂਦੀ ਗੱਲ ਪਕੜ ਹੁਣ ਵੇਖੋ ਇਹ ਜਿਹੜਾ ਭਰਮਾਂ ਦਾ ਆਂਡਾ ਸਾਡੇ ਆਲੇ ਦੁਆਲੇ ਬਣਿਆ ਹੋਇਆ ਹੈ ਜਿਵੇਂ ਚੂਚੇ ਨੂੰ ਚੂਚਾ ਹੁੰਦਾ ਹੈ ਉਹ ਆਂਡੇ ਦੇ ਵਿੱਚ ਹੁੰਦਾ ਹੈ ਉਸ ਉਹਨੂੰ ਖੁਦ ਉਸ ਆਂਡੇ ਨੂੰ ਤੋੜਨਾ ਪੈਂਦਾ ਹੈ ਜਦੋਂ ਜਹਿਦ ਕਰਕੇ ਦੱਸਿਓ ਜੇ ਆਂਡੇ ਨੂੰ ਨਾ ਤੋੜ ਸਕੇ ਦਿਨ ਹੋ ਜਾਣ ਪੂਰੇ 21 ਦਿਨ ਲੰਘ ਜਾਣ ਆਂਡੇ ਨੂੰ ਨਾ ਤੋੜ ਸਕੇ 22 ਦਿਨ 23 ਦਿਨ 24 ਦਿਨ 25 ਦਿਨ ਬਚ ਜੂਗੇ ਵਿੱਚ ਹੀ ਗਲ ਜੂ ਗੱਜ ਕੇ ਹੋਰ ਗੱਜ ਕੇ ਬਸ ਆਪਾਂ ਵੀ ਐਂ ਆ ਆਂਡਾ ਤੋੜ ਨਹੀਂ ਸਕੇ ਭਰਮਾਂ ਦਾ ਸਾਡੇ ਆਲੇ ਦੁਆਲੇ ਬਣਿਆ ਹੋਇਆ ਗਲੀ ਗਏ ਗਲ ਗਏ ਸੱਚੀ ਸਾਡੇ ਮਾਪੇ ਗਲ ਗਏ ਸਾਡੇ ਦਾਦੇ ਗਲ ਗਏ ਸਾਡੇ ਪੜਦਾਦੇ ਉਹ ਭਰਮਾਂ ਦਾ ਜਾਲ ਐਸਾ ਬਣਿਆ ਹੈ ਉਹਦੇ ਵਿੱਚ ਗਲ ਗਏ ਤਰਸ ਆਉਂਦਾ ਹੈ ਮੜੀਆਂ ਤੋਂ ਥਾ ਕੇ ਲਿਆ ਨਹੀਂ ਸਕਦੇ ਵਾਪਸ ਦੁਨੀਆ ਤੇ ਵੀ ਐ ਰਹੀ ਦਾ ਹੁੰਦਾ ਹੈ ਭੁਲੇਖਿਆਂ ਵਿੱਚ ਭਰਮਾਂ ਦੇ ਵਿੱਚ ਜਕੜੇ ਰਹੇ ਐਂ ਮਰ ਗਏ ਪਰ ਸਾਡੇ ਕੋਲ ਤੇ ਸੁਨਹਿਰੀ ਮੌਕਾ ਹੈ ਸਾਡੇ ਕੋਲ ਤੇ ਟਾਈਮ ਹੈ ਅਸੀਂ ਤੇ ਹੱਥ ਪੈਰ ਮਾਰੀਏ ਜਦੋਂ ਜਹਿਦ ਕਰੀਏ ਉਹ ਆ ਇੱਥੇ ਚੂਹਾ ਫੜਿਆ ਵੇਖਿਓ ਚੂਹਾ ਕੜਿੱਕੀ ਦੇ ਵਿੱਚ ਡੱਬੇ ਦੇ ਵਿੱਚ ਜਦੋਂ ਕੈਦ ਹੋ ਜਾਂਦਾ ਨਾ ਚੂਹਾ ਦਾਨੀ ਚ ਰੋਟੀ ਦਾ ਟੁਕੜਾ ਹੁੰਦਾ ਹੈ ਉਹਦੇ ਚ ਫਸ ਜਾਂਦਾ ਹੈ ਜਦੋਂ ਆ ਕੇ ਚੂਹਾ ਫਿਰ ਵੇਖਣਾ ਕਿਵੇਂ ਹੱਥ ਪੈਰ ਮਾਰਦਾ ਨਿਕਲਣ ਲਈ ਜ਼ੋਰ ਲਾਉਂਦਾ ਵੀ ਮੈਂ ਨਿਕਲਣਾ ਬਸ ਅਸੀਂ ਸੁਨਹਿਰੀ ਮੌਕਾ ਹੈ ਨਿਕਲਣ ਦਾ ਇੱਕ ਦਿਨ ਵੀ ਰਹਿ ਜਾਏ ਹਜੇ ਮਰਨ ਵਿੱਚ ਤਾਂ ਵੀ ਨਿਕਲ ਜਾ ਭਰਮਾਂ ਦਾ ਜਾਲ ਜਿਹਾ ਕੱਟ ਦੇ ਕਿਸੇ ਨੇ ਨਹੀਂ ਕੱਟਣਾ, ਕੱਟਣਾ ਤੈਨੂੰ ਆਪ ਪੈਣਾ। ਕੋਈ ਡਰ ਨਹੀਂ, ਕੋਈ ਭੂਤ ਨਹੀਂ, ਕੋਈ ਪ੍ਰੇਤ ਨਹੀਂ, ਕੋਈ ਰੱਬ ਨਹੀਂ ਬੈਠਾ ਜਿਹੜਾ ਦੂਰ ਬੈਠਾ ਵੇਖ ਰਿਹਾ। ਅਸੀਂ ਰੱਬ ਦਾ ਰੂਪ ਆ, ਆਪਣੀ ਜ਼ਿੰਦਗੀ ਦੇ ਫੈਸਲੇ ਅਸੀਂ ਲੈਣੇ ਆ। ਗਲਤ ਹੋ ਜਾਂਦੇ ਨੇ ਫੈਸਲੇ, ਰਿਸਪੋਂਸੀਬਿਲਟੀ ਲੈਣੀ, ਆਪਣੇ ਡਿਸੀਜਨ ਨੇ ਜਿਹੜੇ ਉਹਦੀ ਜ਼ਿੰਮੇਵਾਰੀ ਚੱਕਣੀ ਹੈ। ਮੇਰੇ ਤੋਂ ਗਲਤ ਹੋ ਗਿਆ, ਮੈਂ ਹੁਣ ਇਹਨੂੰ ਬੋਲੋ ਗੱਜ ਕੇ ਦੱਸੋ ਠੀਕ ਕਰਾਂਗਾ। ਗਲਤ ਵੀ ਹੁੰਦੇ ਨੇ, ਠੀਕ ਵੀ ਹੁੰਦੇ ਨੇ। ਜਿਹੜਾ ਬੰਦਾ ਖੇਡਦਾ ਯਾਰ, ਕਦੇ ਹਾਰਦਾ ਕਦੇ ਜਿੱਤਦਾ, ਜਿਹੜਾ ਡਿਸੀਜਨ ਲੈਂਦਾ ਕਦੇ ਗਲਤ ਵੀ ਲੈ ਲੈਂਦਾ, ਠੀਕ ਵੀ ਲੈਂਦਾ। ਬਸ ਅਸੀਂ ਠੀਕ ਵੀ ਕਰਾਂਗੇ ਨਾ, ਫਿਰ ਜੇ ਗਲਤੀਆਂ ਕੀਤੀਆਂ ਠੀਕ ਵੀ ਕਰਾਂਗੇ। ਆਪਣੇ ਆਪ ਵਿੱਚ ਆਤਮ ਵਿਸ਼ਵਾਸ ਰੱਖੋ, ਕਾਇਮ ਰਹਿ, ਹਮੇਸ਼ਾ ਡਰੋ ਨਾ। ਤੇ ਭਰਮਾਂ ਦਾ ਆਂਡਾ ਜਿਹੜਾ ਬਣਿਆ ਸਾਡੇ ਆਲੇ ਦੁਆਲੇ, ਗੁਰੂ ਅਰਜਨ ਸਾਹਿਬ ਕਹਿੰਦੇ ਆ ਮੈਂ ਤੇ ਤੋੜਤਾ। ਅਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਹਾਂ, ਅਸੀਂ ਵੀ ਤੋੜ ਦੇਣਾ ਉਹਨਾਂ ਨੂੰ। ਭਰਮਾਂ ਦਾ ਆਂਡਾ ਤੋੜਨ ਕਰਕੇ ਬਣਾਇਆ ਹੋਇਆ ਜਾਲ ਜਦੋਂ ਉਹਨਾਂ ਨੇ ਤੋੜਿਆ, ਅਗਲਿਆਂ ਨੇ ਤਵੀਆਂ ਤੇ ਬਾਤਾ ਸੀ, ਸਾਨੂੰ ਕਿਹੜਾ ਤਵੀਆਂ ਤੇ ਪਾਉਂਦਾ ਅੱਜ ਨਾ, ਸਾਨੂੰ ਕੋਈ ਦੇਖ ਜੋ ਵਾਲੇ, ਫਿਰ ਕਿਉਂ ਨਹੀਂ ਤੋੜਦੇ? ਟਾਈਮ ਹੈ, ਇੱਕ ਮੌਕਾ ਹੈ। ਫੂਟੋ ਆਂਡਾ ਭਰਮ ਕਾ, ਮਨ ਹੈ ਭਇਓ ਪ੍ਰਗਾਸ, ਕਾਟੀ ਬੇਰੀ ਪਗਹਿ ਤੇ, ਪੈਰਾਂ ਚ ਜਿਹੜੀ ਬੇੜੀ ਪਈ ਹੋਈ ਸੀ ਕੱਟਤੀ, ਗੁਰਕੀਨੀ ਬੰਦ ਖਲਾਸ। ਕਹਿੰਦੇ ਬੰਦ ਖਲਾਸੀ ਹੋ ਗਈ, ਕੱਟਦੇ ਕੱਟਦੇ ਸਾਰੇ ਭਰਮ ਆ ਗਈ ਸਮਝ। ਆਵਣ ਜਾਣ ਰਹੇ ਹੋ, ਕਹਿੰਦੇ ਭਟਕਣਾ ਮੁੱਕ ਗਈ ਮੇਰੀ, ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਿਆ, ਗੁਰਸੀਤਲ ਨਾਮ ਦਿਓ, ਮੈਨੂੰ ਗਿਆਨ ਦਿੱਤਾ, ਮੇਰਾ ਮਨ ਸ਼ਾਂਤ ਹੋ ਗਿਆ, ਮੇਰੀ ਭਟਕਣਾ ਮੁੱਕ ਗਈ, ਮੇਰਾ ਮਨ ਖੁਸ਼ ਰਹਿਣ ਲੱਗ ਪਿਆ। ਮੈਂ ਦੁਖੀ ਦੁਖੀ ਰਹਿੰਦਾ ਸੀ, ਮੈਂ ਖੁਸ਼ ਰਹਿਣ ਲੱਗ ਪਿਆ, ਮੈਂ ਪਰੇਸ਼ਾਨ ਰਹਿੰਦਾ ਸੀ, ਮੈਂ ਖੁਸ਼ ਰਹਿਣ ਲੱਗ ਪਿਆ। ਵੀਰੋ ਦੁਖੀ ਰਹਿ ਰਿਹਾ, ਡਿਸੀਜਨ ਤੇਰਾ ਹੈ, ਖੁਸ਼ ਰਹਿਣ ਵਾਲੇ ਡਿਸੀਜਨ ਵੀ ਹੁਣ ਤੈਨੂੰ ਲੈਣੇ ਪੈਣੇ। ਗਲਤ ਰਾਹ ਤੇ ਪੈ ਗਿਆ ਤੇ ਰਾਹ ਠੀਕ ਵੀ ਤੈਨੂੰ ਹੁਣ ਖੁਦ ਕਰਨਾ ਪੈ। ਬਸ ਕੈਮ ਠੀਕ ਹੈ, ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁੱਝ ਗਿਆ, ਗੁਰਸੀਤਲ ਨਾਮ ਦਿਓ। ਅਗਲੀਆਂ ਪੰਕਤੀਆਂ ਨੇ ਪੰਚਮ ਪਾਤਸ਼ਾਹ ਕੀ ਕਹਿੰਦੇ,
ਜਦ ਤੇ ਸਾਧੂ ਸੰਗ ਪਾਇਆ ਤੋਂ ਛੋੜ ਗਏ ਨਿਗਹਾ।
ਕਹਿੰਦੇ ਜਦੋਂ ਤੋਂ ਮੈਂ ਸਾਧੂ ਸਤਿਗੁਰੂ ਦੀ, ਸਾਧੂ ਮਤਲਬ ਸਤਿਗੁਰੂ ਦੀ ਸੰਗਤ ਕੀਤੀ ਹੈ, ਗਿਆਨ ਲਿਆ, ਕਹਿੰਦੇ ਹੁਣ ਮੈਨੂੰ ਵਕਾਰ ਛੱਡ ਗਏ, ਹਾਵੀ ਹੋ ਜਾਂਦੇ ਸੀ, ਕਦੇ ਕਾਮ ਹਾਵੀ ਹੋ ਗਿਆ, ਕਦੇ ਗੁੱਸਾ ਹਾਵੀ ਹੋ ਗਿਆ, ਕਦੇ ਲੋਭ ਹਾਵੀ ਹੋ ਗਿਆ, ਕਹਿੰਦੇ ਸਭ ਛੋੜ ਗਏ ਨਿਗਹਾਰ। ਹਾਂਜੀ,
ਜਿਸ ਕੀ ਅਟਕ ਤਿਸ ਤੇ ਛੁੱਟੀ ਤੋ ਕਹਾਂ ਕਰੇ ਕੋਟਵਾ।
ਜਿੱਥੇ ਮਨ ਅਟਕਦਾ ਸੀ ਉਹੀ ਖਤਮ ਹੋ ਗਿਆ, ਜਿਹਨੇ ਨਰੜਿਆ ਹੋਇਆ ਸੀ ਮੈਨੂੰ, ਅਟਕਾਇਆ ਹੋਇਆ ਸੀ, ਹੁਣ ਕੀ ਹਿਸਾਬ ਕਿਤਾਬ ਹੋਣਾ ਮੇਰੀ ਜ਼ਿੰਦਗੀ ਨਾਲ, ਮੈਂ ਜਦੋਂ ਗਲਤੀਆਂ ਛੱਡਤੀਆਂ ਆਪਣੀਆਂ। ਹੁਣ ਕੋਤਵਾਰ ਕਹਿ ਲਓ ਤੁਸੀਂ, ਧਰਮ ਰਾਜਾ ਕਹਿ ਲਓ, ਉਹ ਕੀ ਕਰੂੰ ਫਿਰ ਹੁਣ ਇੱਥੇ? ਕੁਦਰਤ ਦਾ ਵਿਧਾਨ, ਕੁਦਰਤ ਦਾ ਨਿਯਮ, ਜੇ ਮੈਂ ਠੀਕ ਚੱਲੂ ਉਹਨੂੰ ਮੈਨੂੰ ਵਰ ਦੇਣਾ ਪਊ। ਸੁਣਿਓ ਧਿਆਨ ਨਾਲ, ਸਿਹਤ ਦਾ ਧਿਆਨ ਰੱਖਿਓ, ਐਕਸਰਸਾਈਜ਼ ਪੂਰੀ ਕਰਿਓ, ਪਰਹੇਜ਼ ਪੂਰੇ ਰੱਖਿਓ, ਖਾਣ ਪੀਣ ਦਾ ਖਿਆਲ ਰੱਖਿਓ, ਤੈਨੂੰ ਸਿਹਤ ਜਾਬੀ ਦਾ ਵਰ ਇਹ ਕੁਦਰਤ ਦੇ ਵਿਧਾਨ ਨੂੰ ਦੇਣਾ ਪਊ, ਤੇਰਾ ਹੱਕ ਬਣਦਾ, ਦਊ ਹੀ ਦਊ। ਤੇ ਸਿਹਤ ਦਾ ਵਿਗਾੜ ਦੇਗਾ, ਤੈਨੂੰ ਸ਼ਰਾਫ ਦਊ। ਡਰਨਾ ਨਹੀਂ, ਕੁਛ ਨਹੀਂ ਕਰ ਸਕਦਾ, ਜੇ ਠੀਕ ਰੱਖਾਂਗੇ ਨਾ ਤੇ ਰਵਾਂਗੇ। ਹਾਂਜੀ,
ਚੁਕਾ ਭਾਰਾ ਕਰਮ ਕਾ ਹੋਏ ਨਿਹ ਕਰਮਾ, ਸਾਗਰ ਤੇ ਕੰਢੇ ਚੜ੍ਹੇ ਗੁਰ ਕੀਨੇ ਧਰਮਾ।
ਵਾਹ, ਸੁਣੋ ਇੱਧਰ ਸੁਣਦਾ, ਕਹਿੰਦੇ ਬੜੇ ਨਾ ਕਰਮ ਕਰਨ ਲਈ ਫੋਰਮੈਲਿਟੀਜ਼ ਦੇ ਵਿੱਚ ਮੈਂ ਫਸਿਆ, ਇੰਨਾ ਮੇਰੇ ਸਿਰ ਤੇ ਭਾਰ ਸੀ, ਐਂ ਕਰੋ ਐਂ ਕਰੋ ਐਂ ਕਰੋ ਐਂ ਕਰੋ। ਗੁਰੂ ਅਰਜਨ ਸਾਹਿਬ ਕਹਿੰਦੇ ਐ ਜਦੋਂ ਸਮਝ ਲਈ ਨਾ, ਚੁੱਕਾ ਭਾਰਾ ਜਿਹੜਾ ਭਾਰ ਸੀ ਕਰਮ ਕਾ ਹੋਏ ਨਿਹ ਕਰਮਾ, ਐ ਕਰੀਦਾ ਆ ਕਰੋ ਤਾਂ ਰੱਬ ਖੁਸ਼ ਹੋ, ਐ ਕਰਿਆ ਕਰੋ ਤਾਂ, ਕਹਿੰਦੇ ਸਾਰਾ ਹੀ ਭਾਰ ਭੂਰ ਜੇ ਲਾ ਤੇ ਸਾਰੇ ਲੈ ਗਏ ਅੱਗੇ।
ਸੱਚ ਥਾਨ ਸੱਚ ਬੈਠਕਾ ਸੱਚ ਸੋਹਾ ਬਣਾਇਆ, ਸੱਚ ਪੂੰਜੀ ਸੱਚ ਵੱਖਰੋ ਨਾਨਕ ਹਰ ਪਾਇਆ।
ਆ ਸੁਣੋ ਸੁਣੋ ਇੱਕ ਵਾਰ, ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮਾ, ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ। ਗੁਰੂ ਨੇ ਐਸੀ ਕਿਰਪਾ ਕੀਤੀ ਮੇਰੇ ਤੇ, ਸਾਗਰ ਦੇ ਕੰਢੇ ਤੇ ਪਹੁੰਚ ਗਏ। ਸੱਚ ਹੁਣ ਜ਼ਿੰਦਗੀ ਵਿੱਚ ਆ ਗਿਆ, ਸੱਚ ਹੀ ਸਾਡਾ ਥਾਨ ਹੈ, ਸੱਚ ਹੀ ਬੈਠਕ ਹੈ, ਸੱਚ ਹੀ ਜ਼ਿੰਦਗੀ ਦਾ ਮਨੋਰਥ ਹੈ। ਹੁਣ ਸੱਚ ਨਾਲ ਜੁੜ ਗਏ, ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ। ਕਹਿੰਦੇ ਸੱਚ ਜਿਹੜੀ ਪੂੰਜੀ ਉਹ ਸੱਚਾ ਗਿਆਨ ਉਸ ਅਕਲ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰ ਲਈ, ਅਸਲੀ ਖਜ਼ਾਨਾ ਲੱਭ ਗਿਆ ਤੇ ਖਿੜੇ ਖਿੜੇ ਰਹਿਣ ਦੀ ਚਾਬੀ ਮਿਲ ਗਈ। ਹਮੇਸ਼ਾ ਚੜ੍ਹਦੀ ਕਲਾ ਰਹਿਣ, ਚੜ੍ਹਦੀ ਕਲਾ ਵਿੱਚ ਰਹਿਣ ਦਾ ਨੁਕਤਾ ਮਿਲ ਗਿਆ। ਤਾਂ ਕਰਕੇ ਆਓ ਮੈਂ ਜਿਹੜੀ ਅਰਜ਼ ਕਰ ਰਿਹਾ, ਇੱਧਰ ਸੁਣੋ ਵੀਰੋ, ਆਪਣੇ ਆਪ ਨੂੰ ਕਾਇਮ ਆਪ ਕਰਨਾ ਪੈਣਾ, ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪ ਪੈਣਾ, ਆਪਣੇ ਆਪ ਨੂੰ ਹੌਸਲੇ ਵਿੱਚ ਆਪ ਰੱਖਣਾ ਪੈਣਾ। ਜਦੋਂ ਸਤਿਗੁਰੂ ਜੀ ਦੀ ਮਿਹਰ ਹੋਈ, ਜਿੰਨੇ ਭਰਮ ਭੁਲੇਖੇ ਸੀ ਮੰਨਦੇ ਸਭ ਨਿਕਲ ਗਏ। ਸੋ ਆਪਣੇ ਆਪ ਨੂੰ ਅਸੀਂ ਕਾਇਮ ਕਰੀਏ, ਹੌਸਲੇ ਵਿੱਚ ਰਹੀਏ, ਚੜ੍ਹਦੀ ਕਲਾ ਚ ਰਹੀਏ। ਜ਼ਿੰਦਗੀ ਬੜੀ ਛੋਟੀ ਹੈ, ਇਹਦੇ ਵਿੱਚ ਬੜੇ ਦੁੱਖ ਸੁੱਖ ਆਉਂਦੇ ਰਹਿੰਦੇ ਆ, ਬਹੁਤ ਕੁਛ ਆਉਂਦਾ ਹੈ। ਜਿੰਨੇ ਬੰਦੇ ਵੱਡੇ ਆ ਉਹਨੇ ਚਿੰਤਾਵਾਂ ਵੀ ਤੇ ਵੱਡੀਆਂ ਨੇ। ਹਰ ਬੰਦਾ ਵੱਡੇ ਵੱਡੇ ਜੋ ਦੀਸਹਿ ਲੋਕ ਦਿਨ ਕੋ ਵਿਆਪੈ ਚਿੰਤਾ। ਪਰ ਵੀਰੋ ਇੱਕ ਸੁਣਿਓ ਗੱਲ, ਲਾਸਟ ਪ੍ਰੋਬਲਮ ਜਿੱਡੀ ਵੱਡੀ ਹੈ ਉਦੋਂ ਵੱਡਾ ਹੋ ਜਾ ਪ੍ਰੋਬਲਮ ਛੋਟੀ ਹੋ ਜਾਏਗੀ। ਮੁਸ਼ਕਲ ਜ਼ਿੰਦਗੀ ਚ ਬਹੁਤ ਵੱਡੀ ਆਈ ਹੈ, ਪਰ ਅਸੀਂ ਜੇ ਉਦੋਂ ਵੀ ਵੱਡੇ ਹੋ ਗਏ ਨਾ, ਵੱਡਾ ਕਰ ਸਰੀਰ ਨਹੀਂ ਵੱਡਾ ਕਰ ਸਕਦੇ ਤੁਸੀਂ, ਬ੍ਰੇਨ ਵੱਡਾ, ਦਿਮਾਗ ਨੂੰ ਆਪਣੇ ਸੋਚ ਨੂੰ ਵੱਡਾ ਕਰ ਲਓ, ਤੁਹਾਡੀ ਮੁਸ਼ਕਲ ਆਪੇ ਛੋਟੀ ਹੋ ਜਾਏ। ਜੇ ਤੁਸੀਂ ਡਰ ਗਏ ਮੁਸ਼ਕਲ ਨੇ ਵੱਡਾ ਹੋ ਜਾਣਾ, ਤੁਸੀਂ ਨਿੱਕੇ ਜੇ ਰਹਿ ਜਾਣਾ। ਤੁਸੀਂ ਆਪਣੇ ਆਪ ਨੂੰ ਏਡਾ ਵੱਡਾ ਕਰੋ, ਤੁਹਾਡੀ ਪ੍ਰੋਬਲਮ ਛੋਟੀ ਜੀ ਰਹਿ ਜਾਏ, ਮੁਸ਼ਕਲ ਛੋਟੀ ਰਹਿ ਜਾਏ, ਆਪਣੇ ਆਪ ਨੂੰ ਵੱਡਾ ਕਰ ਲਓ। ਕਹਿੰਦੇ ਡਰ ਤੋਂ ਡਰੀਦਾ ਨਹੀਂ ਹੁੰਦਾ, ਡਰ ਨੂੰ ਫੇਸ ਕਰੀਦਾ ਹੈ। ਡਰ ਤੇ ਬਹੁਤ ਡਰੋਕਲ ਚੀਜ਼ ਹੈ, ਮੈਂ ਇੱਕ ਗੱਲ ਕਹਿ ਰਿਹਾ ਸੁਣੋ, ਡਰ ਆਪ ਹੀ ਬਹੁਤ ਡਰੋਕਲ ਹੁੰਦਾ ਹੈ। ਮਾੜਾ ਜਿਹਾ ਡਰ ਦੇ ਸਾਹਮਣੇ ਖੜ ਜਾਓ, ਡਰ ਕੇ ਭੱਜ ਜਾਂਦਾ। ਡਰੋ ਨਾ, ਆਪਣੇ ਆਪ ਨੂੰ ਤਕੜਾ ਕਰੋ, ਜ਼ਿੰਦਗੀ ਦੀ ਹਰ ਮੁਸ਼ਕਲ ਛੋਟੀ ਹੋ ਜਾਂਦੀ ਹੈ। ਬੜੀਆਂ ਪ੍ਰੋਬਲਮਾਂ ਆਉਂਦੀਆਂ, ਪਰ ਆਪਣੇ ਆਪ ਨੂੰ ਤਕੜਾ ਕਰਨਾ ਪੈਂਦਾ। ਡਿਗੋ ਉੱਠੋ, ਫਿਰ ਫਿਰ ਡਿੱਗ ਜਾਓ, ਫਿਰ ਉੱਠੋ। ਨਿੱਕੇ ਨਿੱਕੇ ਨਿਆਣੇ ਹੈ, ਖੇਡਦੇ ਹੈ, ਬੱਚੇ ਚਿੱਕੜ ਵਿੱਚ ਡਿੱਗਦੇ ਹੈ, ਤੁਸੀਂ ਨੇੜੇ ਜਾਇਓ ਫਿਰ ਛਾਲ ਮਾਰ ਕੇ ਭੱਜ ਜਾਂਦੇ ਹੈ। ਖੇਡਦੇ ਹੈ, ਡਿੱਗਦੇ ਹੈ, ਖੇਡਦੇ ਹੈ, ਡਿੱਗਦੇ। ਇੱਦਾਂ ਥੋੜਾ ਵੀ ਜ਼ਿੰਦਗੀ ਚ ਇੱਦਾਂ ਹੋ ਗਿਆ ਤੇ ਹੁਣ ਲਿਟਣੀ ਲੱਗਦੀ ਹੈ ਚਿੱਕੜ ਵਿੱਚ, ਹਾਏ 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 ਹੁਣ ਤੇ ਡਿੱਗ ਕੇ ਹੁਣ ਲਿਗੀ, ਲਿਟਣਾ ਕਿਉਂ, ਫਿਰ ਉੱਠਾਂਗੇ, ਫਿਰ ਅਸੀਂ, ਮੈਂ ਕੀ ਕਿਹਾ, ਫਿਰ ਉੱਠਾਂਗੇ, ਫਿਰ ਦੌੜਾਂਗੇ, ਫਿਰ ਉੱਠਾਂਗੇ, ਫਿਰ ਜ਼ਿੰਦਗੀ ਦੀ ਖੇਡ ਨੂੰ ਅਜੇ ਹੋਰ ਖੇਡਾਂਗੇ, ਜ਼ਿੰਦਗੀ ਨੂੰ ਹੋਰ ਵੇਖਾਂਗੇ, ਡਰਾਂਗੇ, ਹੋਰ ਵੇਖਾਂਗੇ, ਫੇਸ ਕਰਾਂਗੇ, ਮੁਸ਼ਕਲ ਨੂੰ ਵੱਡੀ ਨਹੀਂ ਹੋਣ ਦਿਆਂਗੇ। ਮੇਰਾ ਹੋਣਾ ਕੀ ਹੋਇਆ ਜੇ ਪ੍ਰੋਬਲਮ ਵੱਡੀ ਹੋ ਗਈ, ਮੈਂ ਵੱਡਾ ਹੋਣਾ, ਪ੍ਰੋਬਲਮ ਆਪੇ ਛੋਟੀ ਹੋ ਜਾਂਦੀ, ਮੁਸ਼ਕਲ ਆਪੇ ਹੀ ਛੋਟੀ ਹੋ ਜਾਂਦੀ, ਡਰ ਆਪੇ ਹੀ ਛੋਟਾ ਹੋਇਆ, ਤੁਸੀਂ ਵੱਡੇ ਹੋ ਜਾਂਦੇ। ਬਸ ਸਤਿਗੁਰੂ ਜੀ ਦੀ ਸੱਚੀ ਸਮਝ ਲਾਗੂ ਕਰਨੀ ਹੁੰਦੀ ਹੈ ਜ਼ਿੰਦਗੀ ਵਿੱਚ ਤੇ ਨਜ਼ਾਰਾ। ਭਰਮਾਂ ਦੇ ਸਾਰੇ ਜਾਲ ਕੱਟੇ ਜਾਂਦੇ ਆ, ਮੁਕਤ ਹੋ ਜਾਏਗਾ। ਬਸ ਫਿਰ ਸਦਕੇ ਜਾਣ ਨੂੰ ਜੀ ਕਰੀ ਜਾਂਦਾ, ਬਲਿਹਾਰੇ ਜਾਣ ਨੂੰ ਆਪਣੇ ਸਤਿਗੁਰ ਤੋਂ, ਗੁਰਬਾਣੀ ਦੇ ਗਿਆਨ ਤੋਂ, ਸੱਚੇ ਗਿਆਨ ਤੋਂ ਬਲਿਹਾਰੇ ਜਾਣ ਨੂੰ, ਸਦਕੇ ਜਾਣ ਨੂੰ ਜੀ ਕਰਦਾ ਰਹਿੰਦਾ। ਸੋ ਇਸ ਕਰਕੇ ਆਪਣੇ ਆਪ ਨੂੰ ਤਕੜੇ ਕਰ ਲਈਏ। ਕੱਲ ਵੀ ਦੀਵਾਨ ਹੈ ਰਾਤ ਦਾ, ਪਰਸੋਂ ਐਤਵਾਰ ਦਾ ਦਿਨ ਦਾ ਹੈ। ਸੋ ਸਭ ਨੇ ਰਲ ਮਿਲ ਕੇ ਲਾਹਾ ਲੈਣਾ ਤੇ ਦਿਲੋਂ ਸਾਰੇ
ਐਸ ਅੰਗਾਂ ਤੋਂ ਮੈਂ ਬਲ ਬਲ ਐਸ ਅੰਗਾਂ ਤੋਂ ਮੈਂ ਬਲ ਬਲ ਜਾਵਾਂ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਖਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਜਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਗ ਬੰਗ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਜੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਬੋਲੇ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾ ਗੁਰਪੂਰਾ ਭੇਟਿਓਂ ਵੱਡ ਭਾਗੀ ਮਨੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨੇ ਪਿਆ ਪਰਗਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸਾ ਆਪਣੇ ਸਤਿਗੁਰ ਕੇ ਬਲਿਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ ਰਹਾਉ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੁਭਾ ਕਰ ਜਿਆਇਆ ਰਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਨਾਨਕ ਕੋ ਗੁਰਪੁਰਾ ਭੇਟਿਓ ਸਗਲੇ ਦੁੱਖ ਬਿਨਾਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।